संगत सतगुरु गरीब नवाज धन धन श्री गुरु ग्रंथ साहिब जी के पावन चरणा विच संध्या वेले दे सजे हुए दीवाना च हाजरियां भर के नेता प्रति गुरु चरणा च जुड़ के गुरु खालसे पंथ का पावन पवित्र इतिहास बहुत श्रद्धा भावना ते सत्कार सहित सरवण कर रहे गाजी दीन जो दिल्ली का वजीर है अपने नाल मराठियां दी फौज लैके सरहद ते चढ़िया। सरहद का सूबा से समुंद खां अबदाली वालों मुकर्र किया होया सी। हमला किया पर समुंद खां ने इहो जिहा टाकरा किया कि मराठे और गाजी दीन दे नाल आए हुए मुगल सरहद फतेह नहीं कर सके। दीना बेग सूबा जलंधर जिन्हों खालसे ने जलंधर का राज लैके दिता सी उन्हें आख्या गाजी दीन जे तू सरहद जितनी चाहना तो फिर खालसे नूं अपनी मदद वास्ते बुला। गाजी दीन ने गल मन ली। सदीक बेग नाम दे के जरनैल नूं खालसे कोल भेजिया। खालसे ने आके गाजी दीन नाल ए गल कीती कि असी सरहद लुटांगे तुसी विच किसे ने दखल अंदाजी नहीं करनी। इहो जिहा खालसे ने हल्ला बोलिया कि समुंद खां नूं भाजड़ पै गई किला छड के दौड़ पिया। सरहद शहर नूं खालसे ने खूब लुटिया। उधरों मराठियां दी नीयत फिर गई। मराठे कहण लगे असी खालसे ते हमला करना। यह गल जदों दीना बेग नूं पता लगी उन्हें खालसे नूं दस दिता कि खालसा जी हुण तुसी इत्थों छेती नाल चाला पा दिओ क्योंकि मराठे ते मुगल तुहाडे ते हमला करना चाहुंदे ने। खालसे ने बड़ी तैयारी दे नाल थन्ने बन के चाला पा दिता। मराठे भी पिछे पिछे टुर पए कि असी खालसे नूं भजावांगे। दो कोह तक तां सिंह चलदे रहे पर फिर घोड़ियां दीआं वागां मोड़ियां इहो जिहियां बंदूकां दीआं गोलियां दागियां कि सैकड़े मराठियां नूं मिट्टी दी खाक च खा दित्ती। आखिरकार मराठे डर के वापस अपने डेरियां विच आ लुके ते खालसा इत्थों निकल के दूर चला गया। आनंदपुर साहब का होले महल्ले का समागम आया। खालसे ने विचार कीती कि महला आनंदपुर साहब खेडना। इधर सरहद का जिहड़ा जरनैल सी उह सदीक बेग नूं नियुक्त कर दिता सी। इहने कहा सी मैं खालसे नूं मामला तारिया करांगा। इस वार का मामला इन्हें खालसे नूं नहीं भेजिया। खालसे आख्या चलो आनंदपुर साहब जांदे आं सदीक बेग नूं भी जांदिया जांदिया मिलदे जावांगे। इहदी कई खालसे ने लुट लई तो सदीक बेग ने भी सिंघां ते हमला बोल दिता। फिर बाद विच माफी भी मंग ली। कहिंदा खालसा जी अपना हिसाब किताब बराबर हो गया गां वास्ते मैं आप जी नूं नजराना भेट कर दिया करांगा। इस प्रकार नाल ए जंग युद्ध हो रहे ने। उधर मराठे जेड़े ने बड़े ताकतवर हो रहे ने। मराठे जेड़े ने वह घूरम घूरी भी करते ने खालसे दे नाल भी अखां कढ के पंथ दे नाल भी वैर विरोध रखते ने। वह कथा भाई रतन सिंह जी लिख रहे ने कि हुण इन्हां मराठियां ने जदों सिरे चढ़ के सारे देश ते कब्जा करन दा यतन कीता ते मुगलां नूं भी लताड़ना शुरू कर दिता। फिर मुगलां ने सोचिया कि अपने जिहड़े जाति भाई पठान मुसलमान ने अबदाली दीआं फौजां उहनां नूं सद लैने आ इन्हां मराठियां नूं राज देण दी बजाए उहनां दा साथ देईए ते मराठियां नूं लताड़ीए। इदां दी विचार चर्चा करके गाजी दीन वर्गे वजीर तैयारी कर रहे ने आओ सरवण करिए गुरु पंथ का इतिहास। गुरु कलगीधर पातशाह दे चरणा विच आपणियां सुरतियां बिरतियां जोड़दे होयां महाराज जी दे चरणा विच हाजरी लवाउंदे होयां आखिए जी सतनाम।
श्री वाहेगुरु साहिब जीओ।
सतनाम
श्री वाहेगुरु साहिब जीओ। दोहेरा शाह काबली कढ दिओ ਸਿੰਘਨ ਮਰਤਨ ਰਲ।
ਕਾਬਲ ਦੀ ਜਿੰਨੀ ਫੌਜ ਹਿੰਦੁਸਤਾਨ ਵਿਚ ਕਾਬਜ ਸੀ, ਚਾਹੇ ਉਹ ਜਲੰਧਰ ਹੈ, ਚਾਹੇ ਉਹ ਸਰਹੰਦ ਹੈ, ਚਾਹੇ ਉਹ ਦਿੱਲੀ ਹੈ, ਸਾਰੀ ਫੌਜ ਕਾਬਲ ਦੀ ਅਬਦਾਲੀ ਦੀਆਂ ਜਿੰਨੀਆਂ ਫੌਜਾਂ ਸਨ, ਤੈਮੂਰ ਸ਼ਾਹ ਅਬਦਾਲੀ ਦਾ ਲੜਕਾ ਸੀ ਉਹਦੇ ਸਮੇਤ ਖਾਲਸੇ ਔਰ ਮਰਾਠਿਆਂ ਨੇ ਰਲ ਕੇ, ਮਰਾਠਿਆਂ ਨੇ ਵੀ ਇਹਦੇ ਵਿਚ ਖੂਬ ਰੋਲ ਅਦਾ ਕੀਤਾ ਇਹਨਾਂ ਕਾਬਲੀਆਂ ਨੂੰ ਭਜਾਉਣ ਵਿਚ। ਪੰਜਾਬ ਦੇ ਵਿਚ ਜਿਹੜੇ ਕਾਬਲੀ ਸਨ ਉਹਨਾਂ ਨੂੰ ਖਾਲਸੇ ਨੇ ਭਜਾਇਆ, ਦਿੱਲੀ ਦੇ ਵਿਚ ਜਿਹੜੇ ਕਾਬਲੀ ਸਨ ਉਹਨਾਂ ਨੂੰ ਮਰਾਠਿਆਂ ਨੇ ਭਜਾਇਆ। ਏਦਾਂ ਮਰਾਠਿਆਂ ਤੇ ਖਾਲਸੇ ਨੇ ਸਿੰਘਾਂ ਨੇ ਕਾਬਲੀਆਂ ਨੂੰ ਹਿੰਦੁਸਤਾਨ ਦੇ ਇਲਾਕੇ ਦੇ ਵਿਚੋਂ ਕੱਢ ਦਿੱਤਾ।
ਮਰਾਠੇ ਫੈਲ ਸਭ ਛਾਂਗੇ ਦਿੱਲੀ ਲਾਹੌਰ ਸੁਮਲ।
ਮਰਾਠਿਆਂ ਨੇ ਵੇਖਿਆ ਕਿ ਮੁਗਲ ਤਾਂ ਸਾਡੇ ਗੁਲਾਮ ਨੇ, ਅਸੀਂ ਤਾਂ ਇਹਨਾਂ ਤੋਂ ਜ਼ਿਆਦਾ ਤਾਕਤਵਰ ਹਾਂ, ਤਾਂ ਸਾਡੀ ਮਦਦ ਲੈ ਕੇ ਲੜਦੇ ਨੇ। ਕਾਬਲੀ ਤਾਂ ਕੱਢ ਦਿੱਤੇ ਸਾਰੇ ਦੁਰਾਨੀ, ਹੁਣ ਮਰਾਠੇ ਜਿਹੜੇ ਹਨ ਸਿਰੇ ਚੜ ਗਏ, ਇਹਨਾਂ ਨੇ ਲਾਹੌਰ ਤੇ ਵੀ ਕਬਜ਼ਾ ਕਰ ਲਿਆ, ਮਰਾਠਿਆਂ ਨੇ ਦਿੱਲੀ ਤੇ ਵੀ ਕਬਜ਼ਾ ਕਰ ਲਿਆ।
ਸੁਣੀ ਨਵਾਬ ਲਾਹੌਰੀਅਨ ਚਾਹੇ ਸੁਗਾ ਜਿਦੀ ਆਏ।
ਉਧਰ ਜਿਹੜਾ ਲਾਹੌਰ ਦਾ ਨਵਾਬ ਸੀ ਉਹਨੇ ਸੁਣਿਆ ਕਿ ਮਰਾਠੇ ਜਿਹੜੇ ਨੇ ਤਾਂ ਲਾਹੌਰ ਤੇ ਵੀ ਕਬਜ਼ਾ ਕਰਨ ਨੂੰ ਤਿਆਰ ਹੋ ਗਏ ਨੇ, ਇਹ ਤਾਂ ਲਾਹੌਰ ਤੇ ਵੀ ਆਪਣਾ ਕਬਜ਼ਾ ਜਮਾਉਣ ਵਾਸਤੇ ਆ ਰਹੇ ਨੇ, ਗਾਜੀ ਦੀਨ ਵਜ਼ੀਰ ਇਹਨਾਂ ਦੇ ਨਾਲ ਹੈ।
ਡੈ ਡੋਲੋ ਉਨ ਮੋਰਿਓ ਸੋ ਦਿੱਲੀ ਘੇਰਾਓ।
ਲਾਹੌਰ ਦਾ ਜਿਹੜਾ ਨਵਾਬ ਸੀ ਉਹਨੇ ਲਿਆ ਕੇ ਕੁਝ ਲੜਕੀਆਂ ਦੇ ਡੋਲੇ ਗਾਜੀ ਦੀਨ ਤੇ ਮਰਾਠਿਆਂ ਨੂੰ ਭੇਟ ਕੀਤੇ ਤੇ ਆਖਿਆ ਲਾਹੌਰ ਤੇ ਆਪਣੀ ਕਿਰਪਾ ਦ੍ਰਿਸ਼ਟੀ ਬਣਾਓ ਔਰ ਇੱਥੇ ਹੀ ਵਾਪਸ ਚਲੇ ਜਾਓ। ਏਦਾਂ ਇਹਨਾਂ ਮਰਾਠਿਆਂ ਨੂੰ ਔਰ ਗਾਜੀ ਦੀਨ ਵਜ਼ੀਰ ਨੂੰ ਇਹਨਾਂ ਨੇ ਕੁਝ ਲੜਕੀਆਂ ਦੇ ਡੋਲੇ ਦੇ ਕੇ ਵਾਪਸ ਮੋੜ ਦਿੱਤਾ ਦਿੱਲੀ ਨੂੰ।
ਜੋ ਪਏ ਸ਼ਾਹ ਦਿੱਲੀ ਤੋਂ ਸੁੱਤ ਸੁਪਏ।
ਦਿੱਲੀ ਦਾ ਜਿਹੜਾ ਬਾਦਸ਼ਾਹ ਸੀ ਉਹ ਮਸਤ ਹੋ ਗਿਆ, ਮੁਹੰਮਦ ਸ਼ਾਹ ਰੰਗੀਲਾ, ਉਹ ਆਪਣੀ ਮਸਤੀ ਦੇ ਵਿਚ ਰਿਹਾ।
ਵਜ਼ੀਰ ਗਾਜਦੀ ਗਾਜਤ ਬਹਿਓ।
ਔਰ ਜਿਹੜਾ ਗਾਜੀ ਦੀਨ ਵਜ਼ੀਰ ਸੀ ਉਹ ਗਜਦਾ ਰਿਹਾ। ਬਾਦਸ਼ਾਹ ਨੂੰ ਕੁਝ ਨਹੀਂ ਸੀ ਪਤਾ ਕਿ ਕਿੱਥੇ ਲੜਨਾ ਕਿੱਥੇ ਨਹੀਂ ਲੜਨਾ, ਸਾਰੀ ਬਾਦਸ਼ਾਹੀ ਗਾਜੀ ਦੀਨ ਵਜ਼ੀਰ ਹੀ ਕਰ ਰਿਹਾ ਸੀ, ਉਹੀ ਹਰ ਥਾਂ ਤੇ ਆਪੋ ਆਪਣਾ ਰੋਲ ਅਦਾ ਕਰ ਰਿਹਾ ਸੀ, ਕਿੱਥੇ ਲੜਨਾ ਕਿੱਥੇ ਨਹੀਂ ਲੜਨਾ।
ਮਨ ਮੈਂ ਗਾਜਦੀ ਕਿਉਂ ਅਬਮਾਨ।
ਗਾਜੀ ਦੀਨ ਦੇ ਮਨ ਚ ਬੜਾ ਹੰਕਾਰ ਵੱਧ ਗਿਆ ਵੀ ਮੇਰੇ ਜਿਹਾ ਹੀ ਨਹੀਂ ਕੋਈ, ਆਪਣੇ ਆਪ ਨੂੰ ਹੀ ਬਾਦਸ਼ਾਹ ਸਮਝਣ ਲੱਗ ਪਿਆ। ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਉਹ ਤਾਂ ਇਹਨਾਂ ਨੇ ਸੁਸ ਜਿਹਾ ਹੀ ਸਮਝਿਆ ਗਾਜੀ ਦੀਨ ਨੇ, ਵੇਖਦਾ ਵੀ ਮਰਜ਼ੀ ਮੇਰੀ ਚੱਲਦੀ ਆ, ਹੁਕਮ ਮੇਰਾ ਚੱਲਦਾ, ਮਰਾਠੇ ਮੇਰੇ ਨਾਲ ਨੇ, ਉਹਨਾਂ ਦੀ ਮਦਦ ਦੇ ਨਾਲ ਮੈਂ ਜਿੱਥੇ ਚਾਹੇ ਮਰਜ਼ੀ ਜਾ ਕੇ ਹਮਲਾ ਕਰ ਦੇਣਾ। ਕਾਬਲ ਦੀਆਂ ਫੌਜਾਂ ਮੈਂ ਭਜਾ ਦਿੱਤੀਆਂ ਮਰਾਠਿਆਂ ਦੀ ਮਦਦ ਨਾਲ, ਸਾਰੇ ਹਿੰਦੁਸਤਾਨ ਵਿਚ ਹੁਣ ਮੇਰਾ ਨਾਂ ਚੱਲਦਾ। ਗਾਜੀ ਦੀਨ ਦੇ ਮਨ ਦੇ ਵਿਚ ਬਹੁਤ ਜ਼ਿਆਦਾ ਭਾਰੀ ਅਪਮਾਨ ਪੈਦਾ ਹੋ ਗਿਆ, ਹੰਕਾਰ ਪੈਦਾ ਹੋ ਗਿਆ।
ਬੁਲਾਏ ਗੰਗ ਪਤ ਕਯੋ ਬਖਾਨ।
ਗਾਜੀ ਦੀਨ ਨੇ ਆਖਿਆ ਕਿ ਇੱਕ ਬੜਾ ਪ੍ਰਸਿੱਧ ਭੱਟ ਸੀ, ਉਹਦਾ ਨਾਂ ਸੀ ਗੰਗ। ਗਾਜੀ ਦੀਨ ਨੇ ਉਸ ਗੰਗ ਨਾਮ ਦੇ ਭੱਟ ਨੂੰ ਸੱਦਿਆ ਵੀ ਮੇਰੀ ਸਿਫਤ ਕਰੇ। ਖਾਲਸਾ ਜੀ ਉਹਨਾਂ ਸਮਿਆਂ ਚ ਭੱਟ ਹੁੰਦੇ ਸਨ, ਤੇ ਭੱਟ ਜਿਹੜੇ ਸਨ ਉਹ ਰਾਜਿਆਂ ਬਾਦਸ਼ਾਹਾਂ ਤੇ ਵਜ਼ੀਰਾਂ ਦੀਆਂ ਸਿਫਤਾਂ ਕਰਿਆ ਕਰਦੇ ਸਨ। ਇਸੇ ਕਰਕੇ ਭੱਟਾਂ ਨੇ ਗੁਰੂ ਸਾਹਿਬਾਂ ਦੀ ਵੀ ਸਿਫਤ ਕੀਤੀ, ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਗਈ ਹੈ ਭੱਟਾਂ ਦੀ ਬਾਣੀ। ਤੋ ਭੱਟਾਂ ਦਾ ਕੰਮ ਹੁੰਦਾ ਸੀ ਰਾਜਿਆਂ ਬਾਦਸ਼ਾਹਾਂ ਦੀ, ਔਰ ਭੱਟ ਹਮੇਸ਼ਾ ਸੱਚ ਬੋਲਦੇ ਸਨ, ਝੂਠ ਨਹੀਂ ਸੀ ਬੋਲਦੇ, ਤੇ ਜਿਹੜੇ ਰਾਜੇ ਦੀ ਸਿਫਤ ਕਰਨੀ ਸੱਚੀ ਗੱਲ ਕਹਿੰਦੇ ਸਨ। ਇਹ ਗੰਗ ਭੱਟ ਦਾ ਕਰੈਕਟਰ ਬੜਾ ਉੱਚਾ ਸੀ। ਗਾਜੀ ਦੀਨ ਨੇ ਆਖਿਆ ਕਿ ਜੇ ਗੰਗ ਭੱਟ ਮੇਰੀ ਸਿਫਤ ਕਰੇਗਾ ਤੇ ਸਾਰੇ ਹਿੰਦੁਸਤਾਨ ਚ ਮੇਰੀ ਸਿਫਤ ਹੋਵੇਗੀ, ਕਿਉਂਕਿ ਗੰਗ ਭੱਟ ਦੀ ਸਿਫਤ ਵਿਚ ਦੁਨੀਆਂ ਦੇ ਹਿੰਦੁਸਤਾਨ ਦੇ ਸਾਰੇ ਲੋਕਾਂ ਦੀ ਰਜਾਮੰਦੀ ਹੁੰਦੀ। ਜੇ ਗੰਗ ਭੱਟ ਜਿਹਨੂੰ ਕਹਿ ਦੇ ਵੀ ਇਹ ਬੰਦਾ ਚੰਗਾ ਹੈ, ਤੇ ਸਾਰੇ ਲੋਕ ਮੰਨਣ ਲੱਗ ਪੈਂਦੇ ਨੇ ਕਿ ਜਿਹਨੂੰ ਗੰਗ ਭੱਟ ਨੇ ਚੰਗਾ ਕਹਿ ਦਿੱਤਾ ਉਹ ਸਾਰੇ ਚੰਗੇ ਹੋ ਗਏ। ਇਸ ਤਰ੍ਹਾਂ ਗਾਜੀ ਦੀਨ ਵਜ਼ੀਰ ਨੇ ਗੰਗ ਨਾਮ ਦੇ ਭੱਟ ਨੂੰ ਆਪਣੀ ਸਿਫਤ ਕਰਨ ਵਾਸਤੇ ਆਪਣੇ ਕੋਲ ਬੁਲਾਇਆ।
ਅਬ ਤੁਮ ਹਮਰੋ ਜਸ ਬਨਾਯੋ।
ਗੰਗ ਭੱਟ ਨੂੰ ਗਾਜੀ ਦੀਨ ਵਜ਼ੀਰ ਕਹਿੰਦਾ, ਉਹ ਗੰਗ ਭੱਟ ਤੇਰਾ ਕੰਮ ਹੈ ਮੇਰੇ ਜੇ ਵਜ਼ੀਰਾਂ ਤੇ ਰਾਜਿਆਂ ਦੀ ਸਿਫਤ ਕਰਨੀ, ਏਦਾਂ ਕਰ ਤੂੰ ਮੇਰਾ ਜਸ ਕਰ, ਮੇਰੀ ਸਿਫਤ ਦਾ ਛੰਦ ਰਚ, ਮੇਰੀ ਸਿਫਤ ਦੇ ਵਿਚ ਕੋਈ ਜਸ ਉਚਾਰਨ ਕਰ।
ਹਮਕੋ ਤੁਮ ਬਦ ਵਜ਼ੀਰ ਅਖਾਇਓ।
ਮੈਨੂੰ ਤੂੰ ਵੱਡਾ ਵਜ਼ੀਰ ਅਖਾਉਣਾ, ਸੰਸਾਰ ਦੇ ਵਿਚ ਪਤਾ ਲੱਗ ਜਾਏ ਕਿ ਹਾਂ ਕੋਈ ਗਾਜੀ ਦੀਨ ਨਾਮ ਦਾ ਵਜ਼ੀਰ ਹੈ। ਏਦਾਂ ਮੇਰਾ ਸੁਜਸ ਕਰ ਕਿ ਤੇਰੇ ਉਸ ਸੁਜਸ ਕਰਨ ਕਰਕੇ ਸਾਰਾ ਹਿੰਦੁਸਤਾਨ ਮੇਰਾ ਸੁਜਸ ਕਰੇਗਾ, ਸਾਰੇ ਭਾਰਤ ਖੰਡ ਦੇ ਲੋਕ ਮੇਰਾ ਜਸ ਕਰਨਗੇ।
ਗਾਜਦੀ ਬਨ ਲੋ ਅਮਰੋ ਕਿਤਾਬ।
ਮੇਰਾ ਨਾਮ ਗਾਜੀ ਦੀਨ ਹੈ اور مینو بادشاہ محمد شاہ نے خطاب دتا بنرے دا. بنرا کہندے نے لاڑے نو. انہیں کوئی جنگ جتیا سی غازی دین نے تے کوئی جھوٹا جا جنگ جیت کے آیا تے محمد شاہ نے آکھیا تو میرا بنڑا ہے یعنی کہ میری فوج دا لاڑا ہے. اینوں ایک خطاب ملیا سی غازی دین نو. اے اس گنگ پٹ نو کہہ رہا کہندا او پٹ گنگ مینوں ایک خطاب ملیا ہویا ہندوستان دے بادشاہ والوں کہ میں بنرا ہاں میں لاڑا ہاں.
دیو پادشاہ سمکو آب
اس بادشاہ ہندوستان نے مینو ایک خطاب دتا ہویا بندرے دا لاڑے دا خطاب دتا ہویا کہ ہندوستان دی فوج دا میں لاڑا ہاں.
تب گنگ نے ایسے کہیو ہم تے جھوٹ نہ تت جیو.
جدو غازی دین نے کیا نا میرا جس کر تے پٹ گنگ جیڑا سی بڑا نیک نیت انسان سی اور سچ بولدا سی. کہن لگا غازی دین میں تیری جھوٹھی صفت دے سوئلے نہیں گا سکدا میں تیری جھوٹھی صفت نہیں کر سکدا میں اوہو جے کریکٹر والا اوہو جے ضمیر والا پٹ نہیں ہاں کہ تیرے کچھ دتے ہوئے روپیاں دے لالچ کر کے میں کہاں کہ غازی دین بڑا چنگا ہے. کیونکہ میں تا چنگے نو چنگا کہنا تے ماڑے نو ماڑا کہنا اے میرا نیت اے میرا کردار ہے. گنگ پٹ کوئی اج ورگا چاپلوس ہوندے نے نا راج نیتاواں دے نیڑے پاویں انہاں دا راج نیتا ماڑا بھی کری جاوے تاں وی کہہ رہے جی بڑا چنگا بڑا سریشت ہے بڑے ودیا کام کردا. ایداں دی برتی والے بھی لوگ ہوندے نے پر گنگ پٹ کہندا سی میں جیڑی گل کہنی ہے سچ کہنی ہے جھوٹھی صفت میرے کولوں تیری نہیں آکھی جانی.
سچو سچ سو کہو مکھا
جو سچ ہے میں اوہی اپنی زبان تو بخیان کرنا جو سچ ہے میں اوہی اپنی زبان تو کہنا ہے.
کروں سچ پہ جان قربان
اور اس سچ نو کہن واسطے پاوے مینو اپنی جان قربان کرنی پہ جائے میں اپنی او جان بھی قربان کر دیاں گا پر سچ کہن تو پچھے نہیں ہٹاں گا.
پچھلے پٹ کچہری مائے جھوٹ نہ بولے گئے جان گوائے.
غازی دین وزیر میری کول دا اتہاس رہا ہے میرے جڑے بنس دی ریت رہی ہے کہ میری کول دے وچ جننے میرے وڈے وڈیرے ہوئے نے او بھی پٹ سن او بھی سچ بول دے رہے نے کچہریاں وچ اور انہاں نے جھوٹ نہیں بولیا اور اپنی جان بھی گوا دیتی. ایداں دے میرے گیند نام دے پٹ ہوئے نے میری صفت میری کل دے وچ.
اب میں آنکھوں سچ بکان میں بھی کروں اب جان قربان.
میں ہو جی کل دے وچوں ہاں کہ میری اس کل دے وڈے وڈے مہان پٹ سچ بول کے گئے پاوے انہاں نوں اپنی جان گواونی پئی تے میں بھی ہن پاوے اپنی جان قربان کر دیاں. اس کر کے غازی دین ہن میں سچ بولاں گا سچ کہاں گا اور اس سچ نوں بولن واسطے پاوے مینوں اپنی جان گواونی پے جائے.
تو ہیرا بنرے تے بنری بئی خسم سکیو ملار.
ہن بولیا پٹ گنگ انہیں اپنا چھند بنایا پٹ چھند بنا دے نا انہیں بھی چھند بنایا کہندے بنرے تے بنری بھائی گنگ پٹ کہندا بھی آیا تا تو لاڑا سی تینوں بندرا بنایا بندری کہندے نے لاڑی نو دلہن نو تے بندرا کہندے نے لاڑے نو دلہے نو کہندے بھی تو دلہے تو دلہن ہو گئی اے غازی دین ہے تا تو دلہا سی پر تو دلہن بن گئی ہے اور خسم سو کیو ملار ملار راؤ براٹا مرٹا سی نا کہندے اپنا خسم تو ملار راؤ نو بنا لیا تے او دی گھر والی بن کے بہ گیا ہے تا تو لاڑا سی ہے تا تو بندرا سی پر تو ملار راؤ دی گھر والی بن کے ہو گیا پاو جویں تینو ملار راؤ کہندا تو اوداں کردا ملار راؤ نو تو اپنا خاسم بنا لیا تے بندری بن گیا.
جانت نہ خوشی جات کے املت کھایو سنسار.
پرت پوریا جیڑا جٹ سی او دا تا تیرے کولو ککھ نہیں وگڑیا او دا تا تو کچھ نہیں بگاڑ سکیا باقی تو ہور جیڑے غریب گردے لوک سن انہاں نو لٹ لٹ کے کھا گیا تو کاگا بندر ہے لانت تیرے جے ہو جے بندرے تے تو تا بندری بن گیا تو تا لاڑی بن کے رہ گیا ملار راؤ دی ਜਿਹੜਾ ਉਹ ਭਰਤਪੁਰੀਆ ਜੱਟ ਸੀ ਉਹਦਾ ਤਾਂ ਤੂੰ ਕੱਖ ਵਿਗਾੜ ਨਹੀਂ ਸਕਿਆ, ਉਹਦਾ ਤਾਂ ਤੂੰ ਮੁਕਾਬਲਾ ਨਹੀਂ ਕਰ ਸਕਿਆ, ਬਾਕੀ ਜਿਹੜੇ ਹਿੰਦੁਸਤਾਨ ਦੇ ਗਰੀਬ ਗੁਰਦੇ ਲੋਕ ਨੇ ਉਹਨਾਂ ਨੂੰ ਤੂੰ ਲੁੱਟ ਲੁੱਟ ਕੇ ਖਾ ਰਿਹਾ ਤੇ ਕਹਿਣਾ ਮੈਂ ਬੜਾ ਸੂਰਮਾ
ਯੋਂ ਸੁਣ ਤਿਸ ਕੋ ਅੱਗ ਲਗੇ ਅੱਗੇ ਗਿਆਂਦ ਦਿਓ ਡਾਰ।
ਜਦੋਂ ਕਾਜੀ ਦੀਨ ਨੇ ਸੁਣਿਆ ਵੀ ਮੈਨੂੰ ਇਹ ਬੰਦਰੀ ਕਹਿੰਦਾ ਤੇ ਮਲਾਰ ਰਾਓ ਨੂੰ ਮੇਰਾ ਖਸਮ ਕਹਿੰਦਾ, ਇਹ ਸੁਣਦਿਆਂ ਗਾਜੀ ਦੀਨ ਨੂੰ ਅੱਗ ਲੱਗ ਗਈ। ਕਹਿੰਦਾ ਫੜੋ ਇਹਨੂੰ ਗਿਆਂਦ ਭੱਟ ਨੂੰ, ਇਹਨੂੰ ਗੰਗ ਭੱਟ ਨੂੰ ਇਹਨੂੰ ਫੜ ਕੇ ਮਾਰ ਮੁਕਾਓ।
ਮਰਤਾ ਹੁਆ ਕਹਿ ਮੋਯੋ ਸੋ ਫੈਲ ਗਯੋ ਸੰਸਾਰ।
ਇਹ ਮਰਦਾ ਮਰਦਾ ਵੀ ਆਪਣੇ ਮੂੰਹ ਗੱਲਾਂ ਕਹਿ ਗਿਆ ਤੇ ਜਿਹੜੀਆਂ ਗੱਲਾਂ ਗੰਗ ਭੱਟ ਨੇ ਮਰਨ ਵੇਲੇ ਆਪਣੇ ਮੂੰਹ ਤੋਂ ਕਹੀਆਂ ਗਾਜੀ ਦੀਨ ਦੇ ਬਾਬਤ, ਉਹ ਸਾਰੇ ਸੰਸਾਰ ਚ ਫੈਲ ਗਈਆਂ। ਕਿਉਂਕਿ ਗੰਗ ਭੱਟ ਦੀ ਕਹੀ ਹੋਈ ਗੱਲ ਸੰਸਾਰ ਵਿਚ ਫੈਲ ਜਾਂਦੀ ਸੀ। ਜਿਹਨੂੰ ਉਹ ਚੰਗਾ ਕਹਿੰਦਾ ਸੀ ਦੁਨੀਆਂ ਨੂੰ ਚੰਗਾ ਮੰਨਦੀ ਸੀ, ਉਹਦਾ ਕਰੈਕਟਰ ਇੰਨਾ ਵਧੀਆ ਸੀ ਕਿ ਉਹ ਬੋਲਦਾ ਹੀ ਸੱਚ ਸੀ, ਦੁਨੀਆਂ ਉਹਦੇ ਤੇ ਵਿਸ਼ਵਾਸ ਕਰਦੀ ਸੀ, ਯਕੀਨ ਕਰਦੀ ਸੀ। ਹੁਣ ਜਦੋਂ ਇਹਨੇ ਗੰਗ ਭੱਟ ਨੇ ਗਾਜੀ ਦੀਨ ਬਾਰੇ ਸ਼ਬਦ ਵਰਤੇ ਤੇ ਇਹੀ ਸ਼ਬਦ ਗਾਜੀ ਦੀਨ ਦੇ ਅਪਜਸ ਵਜੋਂ ਸਾਰੇ ਸੰਸਾਰ ਵਿਚ ਫੈਲ ਗਏ।
ਕਦੇ ਨਾ ਗਾਂਡੋ ਰਣ ਚੜੇ ਕਦੇ ਨਾ ਬਾਜੈ ਬੰਬ।
ਕਹਿੰਦੇ ਇਹੋ ਜਿਹਾ ਜਿਹੜਾ ਗੰਦਾ ਆਦਮੀ ਹੈ, ਗਾਜੀ ਦੀਨ ਬਾਬਤ ਉਹਨੇ ਕਿਹਾ ਇਹੋ ਜਿਹਾ ਗੰਦਾ ਆਦਮੀ ਗਾਜੀ ਦੀਨ ਵਰਗਾ ਕਦੇ ਜੰਗ ਦੇ ਮੈਦਾਨ ਚ ਨਹੀਂ ਚੜ ਸਕਦਾ, ਕਦੇ ਨਾ ਬਾਜੈ ਬੰਬ। ਇਹੋ ਜਿਹਾ ਗਾਜੀ ਦੀਨ ਵਰਗੇ ਵਜ਼ੀਰਾਂ ਦੇ ਜੰਗ ਦੇ ਮੈਦਾਨ ਚ ਨਗਾਰੇ ਨਹੀਂ ਵੱਜਿਆ ਕਰਦੇ। ਇਹ ਗੱਲ ਗੰਗ ਭੱਟ ਨੇ ਕਹੀ।
ਸਗਲ ਸਭਾ ਕੋ ਰਾਮ ਰਾਮ ਬਿਨਾ ਹੋਤ ਹੈ ਗੰਗ।
ਸਾਰੀ ਸਭਾ ਨੂੰ ਮੇਰੀ ਰਾਮ ਰਾਮ, ਹੁਣ ਮੈਂ ਵਿਦਾ ਹੁੰਦਾ ਹਾਂ। ਗੰਗ ਰਾਮ ਕਹਿੰਦਾ, ਕਹਿੰਦਾ ਹੁਣ ਮੈਂ ਵਿਦਾ ਲੈਂਦਾ ਹਾਂ ਕਿਉਂਕਿ ਹੁਣ ਇਹਨੇ ਮੈਨੂੰ ਮਾਰ ਦੇਣਾ, ਮੈਂ ਜੋ ਸੱਚ ਸੀ ਇਹਦੇ ਬਾਬਤ ਉਹ ਕਹਿ ਦਿੱਤਾ, ਇਹਨੇ ਹੁਣ ਮੈਨੂੰ ਕਤਲ ਕਰ ਦੇਣਾ, ਇਹ ਮੈਨੂੰ ਕਤਲ ਕਰੇ ਉਹਦੇ ਤੋਂ ਪਹਿਲਾਂ ਮੇਰੀ ਸਾਰੀ ਸਭਾ ਨੂੰ ਰਾਮ ਰਾਮ ਹੈ।
ਦੋਹਰਾ ਗਿਲ ਜਨ ਤੇ ਹਿੰਦ ਛੁੱਟ ਗਏ ਰਿਓ ਅਟਕ ਕਸ਼ਮੀਰ।
ਇਹੀ ਗਜ਼ਬ ਗਾਜੀ ਦੀਨ ਦੇ ਉੱਤੇ ਪਿਆ ਔਰ ਗਾਜੀ ਦੀਨ ਜਿਹੜਾ ਹੈ ਉਹ ਮਰਹੱਟਿਆਂ ਨੂੰ ਨਾਲ ਲੈ ਕੇ ਹਿੰਦੁਸਤਾਨ ਦੇ ਵਿਚ ਬਹੁਤ ਦੂਰ ਤੱਕ ਕਬਜ਼ੇ ਕਰਨ ਵਾਸਤੇ ਤਿਆਰੀਆਂ ਕਰਨ ਲੱਗਾ। ਇਧਰ ਜਿਹੜੇ ਗਿਲਜੇ ਸਨ ਦੁਰਾਨੀ ਅਬਦਾਲੀ ਦੀਆਂ ਫੌਜਾਂ, ਜਦੋਂ ਅਬਦਾਲੀ ਦੀ ਬਹੁਤ ਸਾਰੀ ਫੌਜ ਵਾਪਸ ਮੁੜ ਗਈ, ਉਹਨੇ ਵੇਖਿਆ ਕਿ ਮੈਂ ਤਾਂ ਇਹਨਾਂ ਨੂੰ ਹਿੰਦੁਸਤਾਨ ਦਾ ਨਵਾਬ ਬਣਾ ਕੇ ਆਇਆ ਸੀ, ਵਾਪਸ ਮੁੜ ਆਏ ਨੇ। ਇੱਥੋਂ ਤੱਕ ਕਿ ਜਿਹੜਾ ਕਸ਼ਮੀਰ ਤੇ ਅਟਕ ਦਾ ਇਲਾਕਾ ਹੀ ਰਹਿ ਗਏ ਨੇ, ਪੰਜ ਸੂਬੇ ਆਪਣੇ ਵਿਚ ਮਿਲਾ ਲਏ ਸਨ, ਮੁਲਤਾਨ ਦਾ ਇਲਾਕਾ ਵੀ ਆਪਣੇ ਚ ਮਿਲਾ ਲਿਆ ਸੀ, ਪੱਖਰ ਸੱਖਰ ਦਾ ਇਲਾਕਾ ਵੀ ਆਪਣੇ ਚ ਮਿਲਾ ਲਿਆ ਸੀ। ਤੇ ਉਸ ਵਕਤ ਇਹਦੇ ਕੋਲ ਅਟਕ ਤੇ ਕਸ਼ਮੀਰ ਇਹ ਕੇਵਲ ਗਿਲਜਿਆਂ ਕੋਲ ਦੋ ਸੂਬੇ ਰਹਿ ਗਏ ਸਨ।
ਹਿੰਦ ਪਾਤਸ਼ਾਹੀ ਲੈਣ ਫਿਰ ਕਰੀ ਸ਼ਾਹ ਤਦਬੀਰ।
ਅਬਦਾਲੀ ਨੇ ਹੁਣ ਉਹ ਤਦਬੀਰ ਬਣਾਈ ਕਿ ਮੈਂ ਹਿੰਦੁਸਤਾਨ ਦੀ ਸਾਰੀ ਪਾਤਸ਼ਾਹੀ ਹੁਣ ਵਾਪਸ ਲੈਣੀ ਹੈ। ਕਿੱਥੇ ਪੰਜ ਸੂਬੇ ਨੇ ਆਪਣੇ ਅਧੀਨ ਕੀਤੇ, ਬਾਕੀ ਜਿਹੜੇ ਹਿੰਦੁਸਤਾਨ ਦੇ ਸੂਬੇ ਸੀ ਉਥੇ ਵੀ ਇਹਨੇ ਸਮੁੰਦ ਖਾਂ ਨੂੰ, ਤੈਮੂਰ ਸ਼ਾਹ ਨੂੰ ਤੇ ਆਪਣੇ ਆਪਣੇ ਜਿਹੜੇ ਨਵਾਬ ਸਨ ਉਹ ਮੁਕਰਰ ਕੀਤੇ, ਉਹ ਸਾਰੇ ਹਾਰ ਕੇ ਵਾਪਸ ਮੁੜ ਗਏ। ਇਹਨੇ ਹੁਣ ਵਿਚਾਰ ਕੀਤੀ ਕਿ ਮੈਂ ਦੁਬਾਰਾ ਹਿੰਦੁਸਤਾਨ ਦੀ ਪਾਤਸ਼ਾਹੀ ਲੈ ਲਵਾਂ।
ਲਾਹੌਰੇ ਛੋੜ ਗਏ ਉਸ ਬੇਟਾ,
ਲਾਹੌਰ ਦਾ ਨਵਾਬ ਇਹਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਬਣਾਇਆ ਸੀ, ਉਹ ਵੀ ਛੱਡ ਕੇ ਦੌੜ ਗਿਆ।
ਲੱਗੀ ਅੱਗ ਤਬ ਤੇ ਉਸ ਬੇਟਾ,
ਉਸੇ ਵਕਤ ਤੈਨੂੰ ਅੱਗ ਲੱਗ ਗਈ ਅਬਦਾਲੀ ਨੂੰ ਕਿ ਮੇਰਾ ਪੁੱਤਰ ਤੈਮੂਰ ਸ਼ਾਹ ਵੀ ਵਾਪਸ ਮੁੜ ਆਇਆ।
3 ਲੱਖ ਫੌਜ ਫੇਰ ਕਰ ਲਿਆਇਓ,
1815 ਸੰਮਤ ਬਿਕਰਮੀ ਵਿਚ 1758 ਵਿਚ ਅਬਦਾਲੀ ਨੇ 3 ਲੱਖ ਫੌਜ ਇਕੱਠੀ ਕੀਤੀ ਆਪਣੇ ਨਾਲ, ਬੜੇ ਬੜੇ 94 ਜਰਨੈਲ ਜਿਹੜੇ ਸਨ ਇਹਦੇ ਕੋਲ, ਬੜੇ ਬੜੇ ਉੱਚੇ ਲੰਮੇ ਗਿਲਜੇ ਪਠਾਨ ਉਹਨਾਂ ਨੂੰ ਆਪਣੇ ਨਾਲ ਲਿਆ ਤੇ 3 ਲੱਖ ਫੌਜ ਲੈ ਕੇ ਇਹਨੇ ਹਿੰਦੁਸਤਾਨ ਤੇ ਹਮਲਾ ਬੋਲਿਆ।
ਮਾਰ ਮਰੱਟੇ ਅੱਗੇ ਧਰੇ,
ਜਿਹੜੇ ਮਰੱਟੇ ਵਿਗੜੇ ਹੋਏ ਸੀ ਹਿੰਦੁਸਤਾਨ ਚ ਅਬਦਾਲੀ ਨੇ ਮਾਰ ਮਾਰ ਉਹਨਾਂ ਮਰੱਟਿਆਂ ਨੂੰ ਅੱਗੇ ਮੂਹਰੇ ਟੋਰ ਲਿਆ, ਮੂਹਰੇ ਲਾ ਲਿਆ।
ਮਾਰ ਭਜਾਏ ਜੈ ਜੈ ਲੜੇ,
ਜਿੱਥੇ ਜਿੱਥੇ ਵੀ ਮਰੱਟਿਆਂ ਨੇ ਲੜਾਈ ਕੀਤੀ ਅਬਦਾਲੀ ਨਾਲ, ਜਿੱਥੇ ਜਿੱਥੇ ਵੀ ਮਰਹੱਟੇ ਅਬਦਾਲੀ ਦੀ ਫੌਜ ਨਾਲ ਲੜਦੇ ਰਹੇ ਉੱਥੇ ਉੱਥੇ ਹੀ ਹਾਰ ਖਾ ਕੇ ਮੂੰਹ ਦੀ ਵਾਪਸ ਮੁੜਦੇ ਰਹੇ।
ਦਿੱਲੀ ਬਿਨਾ ਰਿਹਾ ਨਾ ਠਾਣਾ,
ਹੁਣ ਦਿੱਲੀ ਤੋਂ ਬਿਨਾ ਮਰਾਠਿਆਂ ਕੋਲ ਕੋਈ ਠਾਣਾ ਨਹੀਂ ਰਿਹਾ। ਦਿੱਲੀ ਤੱਕ ਅਬਦਾਲੀ ਨੇ ਇਹਨਾਂ ਨੂੰ ਮਾਰ ਕੇ ਭਜਾਇਆ।
ਝੁਨਕੂ ਜੱਟ ਕੇ ਪਾਸ ਲਕਾਣਾ,
ਔਰ ਇੱਕ ਝੁਨਕੂ ਨਾਮ ਦਾ, ਝੁਨਕਰ ਰਾਓ ਨਾਮ ਦਾ ਜੱਟ ਸੀ ਭਰਤਪੁਰੇ ਦੇ ਇਲਾਕੇ ਚ, ਉਧਰ ਹੀ ਚੱਲ ਕੇ ਜਾ ਕੇ ਲੁਕ ਗਏ।
ਸਭ ਮੁਸਲਮਾਨੀ ਇਕੱਠੇ ਪਏ, ਮੁਗਲ ਪਠਾਨ ਨੇ ਇੱਕ ਮਤ ਲਏ।
ਖਾਲਸਾ ਜੀ ਜਿਹੜੇ ਹਿੰਦੁਸਤਾਨ ਦੇ ਮੁਗਲ ਸੀ, ਉਹ ਵੀ ਮਰਾਠਿਆਂ ਤੋਂ ਦੁਖੀ ਸੀ। ਉਨ੍ਹਾਂ ਨੇ ਅਬਦਾਲੀ ਦੇ ਨਾਲ ਸੰਧੀ ਕਰ ਲਈ, ਕਹਿੰਦੇ ਅਸੀਂ ਤੇਰੇ ਨਾਲ ਆ, ਇਹਨਾਂ ਮਰਾਠਿਆਂ ਨੂੰ ਮਾਰ ਕੇ ਇਸ ਇਲਾਕੇ ਚੋਂ ਬਾਹਰ ਕੱਢ ਦੇ। ਵਿਗੜ ਕੇ ਸਾਰੇ ਹਿੰਦੁਸਤਾਨ ਤੇ ਕਾਬਜ ਹੋ ਗਏ ਨੇ। ਏਦਾਂ ਮੁਗਲਾਂ ਤੇ ਪਠਾਣਾ ਨੇ ਆਪਸ ਵਿਚ ਸੰਧੀ ਕਰ ਲਈ ਔਰ ਮਰਾਠਿਆਂ ਨੂੰ ਮਾਰ ਕੇ ਭਜਾਣ ਦੀ ਤਿਆਰੀ ਕਰ ਲਈ।
ਮਰਹੱਟਨ ਦੇ ਤੋਂ ਕਢਾਏ,
ਮੁਗਲਾਂ ਨੇ ਪਠਾਣਾ ਨੂੰ ਅਬਦਾਲੀ ਨੂੰ ਜਾ ਕੇ ਕਿਹਾ, ਅਬਦਾਲੀ ਤੂੰ ਇਹ ਜਿੰਨੇ ਮਰਹੱਟੇ ਨੇ ਇਨ੍ਹਾਂ ਨੂੰ ਮਾਰ ਕੇ ਇਥੋਂ ਬਾਹਰ ਕੱਢ ਦੇ।
ਐ ਮੁਸਲਮਾਨਨ ਇਹ ਦੁਖਦਾਈ,
ਕਿਉਂਕਿ ਸਾਡੇ ਮੁਸਲਮਾਨ ਭਰਾਵਾਂ ਵਾਸਤੇ ਮਰਾਠੇ ਬੜੇ ਦੁਖਦਾਈ ਨੇ, ਇਹ ਮੁਸਲਮਾਨਾਂ ਵਾਸਤੇ ਬਹੁਤ ਜ਼ਿਆਦਾ ਦੁਖਦਾਈ ਹਨ।
ਦੁਹੇਰਾ ਸਭ ਮੁਸਲਮਾਨ ਕਸਮ ਕਰ ਇੱਕੋ ਕਰੀ ਸਲਾਮ।
ਇਹ ਜਿੰਨੇ ਮੁਸਲਮਾਨ ਸਨ, ਹੁਣ ਹੈਨ ਤਾਂ ਉਹ ਪਠਾਣ ਵੀ ਮੁਸਲਮਾਨ ਹੀ ਸੀ ਨਾ, ਬਸ ਕੌਮਾਂ ਦਾ ਹੀ ਫਰਕ ਸੀ। ਇਹ ਮੁਗਲ ਨੇ, ਉਹ ਪਠਾਣ ਨੇ, ਧਰਮ ਤਾਂ ਇੱਕੋ ਸੀ, ਮਜ਼ਹਬ ਤਾਂ ਇੱਕੋ ਸੀ ਇਹਨਾਂ ਦਾ। ਇਹਨਾਂ ਆਪਸ ਵਿਚ ਸੰਧੀ ਕਰ ਲਈ, ਕੁਰਾਨਾਂ ਦੀਆਂ ਕਸਮਾਂ ਖਾ ਲਈਆਂ ਕਿ ਆਪਾਂ ਇੱਕ ਦੂਜੇ ਨੂੰ ਦਗਾ ਨਹੀਂ ਦੇਣਾ, ਆਪਾਂ ਫਿਰ ਵੀ ਭਰਾ ਆ, ਮਰਾਠੇ ਤਾਂ ਹਿੰਦੂ ਨੇ, ਇਹਨਾਂ ਦੇ ਨਾਲ ਸਾਡੀ ਕੀ ਸੰਧੀ ਹੋ ਸਕਦੀ ਹੈ, ਇਹਨਾਂ ਨੂੰ ਮਾਰ ਕੇ ਭਜਾਓ। ਏਦਾਂ ਇਹਨਾਂ ਮੁਗਲਾਂ ਪਠਾਣਾਂ ਨੇ ਆਪਸ ਵਿਚ ਇੱਕ ਸਲਾਹ ਕਰਕੇ ਮਰਾਠਿਆਂ ਨੂੰ ਕੱਢਣ ਦੀ ਤਿਆਰੀ ਕਰ ਲਈ।
ਹਿੰਦੁਸਤਾਨ ਵਜ਼ੀਰ ਤਿੰਨ ਉਹ ਕੰਧਾਰੀ ਪਾਤਸ਼ਾਹ,
ਹਿੰਦੁਸਤਾਨ ਦੀ ਜਿਹੜੀ ਵਜ਼ੀਰੀ ਸੀ, ਉਧਰ ਜਿਹੜੇ ਕੰਧਾਰੀ ਹਨ ਤੇ ਉਧਰ ਹਿੰਦੁਸਤਾਨ ਦਾ ਜਿਹੜਾ ਬਾਦਸ਼ਾਹ ਸੀ, ਇਹ ਸਾਰੇ ਰਲ ਕੇ ਇੱਕ ਹੋ ਗਏ ਤਿੰਨੇ।
ਚੋਪੜੇ ਮਤੋ ਪਕਾਏ ਜੱਟ ਪੈਚੜੇ,
ਤੇਰੇ ਜਿਹੜਾ ਝੁਨਕਰ ਨਾਮ ਦਾ ਜੱਟ ਸੀ, ਮਤਾ ਪਕਾ ਕੇ ਜਿੰਨੇ ਮੁਗਲ ਤੇ ਪਠਾਨ ਸਨ ਅਬਦਾਲੀ ਦੀ ਫੌਜ, ਇਹ ਉਹਦੇ ਤੇ ਚੜੇ ਨੇ ਭਰਤਪੁਰੇ ਵੱਲ।
ਮਥਰੋ ਮਾਰ ਹਿੰਦੂ ਬਹੁ ਪਫੜੇ,
ਜਾ ਕੇ ਮਥੁਰਾ ਤੇ ਕਬਜ਼ਾ ਕਰ ਲਿਆ। ਮਥੁਰਾ ਮਾਰ ਕੇ ਬਹੁਤ ਸਾਰੇ ਹਿੰਦੂਆਂ ਦਾ ਨੁਕਸਾਨ ਕੀਤਾ, ਬਹੁਤ ਸਾਰੇ ਹਿੰਦੂਆਂ ਨੂੰ ਪਕੜ ਕੇ ਗ੍ਰਿਫ਼ਤਾਰ ਕੀਤਾ।
ਕੋਇਲ ਕੋਗੜ ਲਿਓ ਛਡਾਏ,
ਅਲੀਗੜ੍ਹ ਦਾ ਪਹਿਲਾ ਨਾਮ ਸੀ ਕੋਇਲ, ਹੁਣ ਅੱਜ ਕੱਲ ਅਲੀਗੜ੍ਹ ਕਹਿੰਦੇ ਨੇ, ਪਹਿਲਾ ਨਾਮ ਸੀ ਇਹਦਾ ਕੋਇਲ ਦਾ, ਜਿਹੜਾ ਕਿਲਾ ਸੀ ਉਹ ਵੀ ਇਹਨਾਂ ਨੇ ਜਾ ਕੇ ਛੁਡਾ ਲਿਆ।
ਮਰਾਠਿਆਂ ਕੀ ਦਈ ਪੱਤ ਗਵਾਏ,
ਮਰਾਠੇ ਸਨ ਜਿਹੜੇ ਕਹਿੰਦੇ ਸੀ ਵੀ ਸਾਡੇ ਵਰਗਾ ਸੂਰਮਾ ਹੀ ਨਹੀਂ ਕੋਈ, ਉਨ੍ਹਾਂ ਮਰਹੱਟਿਆਂ ਦੀ ਸੂਰਬੀਰਤਾ ਰੋਲ ਕੇ ਰੱਖ ਦਿੱਤੀ ਅਬਦਾਲੀ ਨੇ, ਕਿਉਂਕਿ ਮੁਗਲ ਵੀ ਨਾਲ ਰਲ ਗਏ। ਪਹਿਲਾਂ ਤਾਂ ਮੁਗਲ ਮਰਾਠਿਆਂ ਦੀ ਮਦਦ ਕਰਦੇ ਸੀ, ਹੁਣ ਅਬਦਾਲੀ ਨਾਲ ਰਲ ਗਏ ਮਰਾਠਿਆਂ ਨੂੰ ਕੱਢਣ ਵਾਸਤੇ। ਤੋ ਇਸ ਪ੍ਰਕਾਰ ਨਾਲ ਮਰਾਠਿਆਂ ਦੀ ਪੱਤ ਰੋਲ ਕੇ ਰੱਖ ਦਿੱਤੀ, ਇੱਜ਼ਤ ਰੋਲ ਕੇ ਰੱਖ ਦਿੱਤੀ।
ਤਬ ਆਏ ਲੋਹਰੇ ਵੇਓ,
ਅਬਦਾਲੀ ਨੇ ਸਾਰੇ ਹਿੰਦੁਸਤਾਨ ਤੇ ਆਪਣਾ ਕਬਜ਼ਾ ਕਰ ਲਿਆ ਤੇ ਫਿਰ ਦਿੱਲੀਓ ਵਾਪਸ ਮੁੜ ਕੇ ਲਾਹੌਰ ਆਇਆ। ਲਾਹੌਰ ਆ ਕੇ ਇਹਨੇ ਕਬਜ਼ਾ ਕੀਤਾ।
ਪੰਜ ਸੂਬਨ ਸਿਰ ਤੰਤੈ ਲਿਓ,
ਫਿਰ ਜਿਹੜੇ ਪੰਜ ਸੂਬੇ ਦੇ ਦੇਸ਼ ਤੋਂ ਕਾਬਲ ਤੋਂ ਟੁੱਟੇ ਸਨ, ਉਹ ਦੁਬਾਰਾ ਇਹਨੇ ਵਾਪਸ ਆਪਣੇ ਸੂਬੇ ਨਾਲ ਰਲਾ ਲਏ। ਆਪਣੇ ਜਿਹੜਾ ਦੇਸ਼ ਸੀ ਇਹਦਾ ਕਾਬਲ ਦਾ, ਉਹਦੇ ਨਾਲ ਦੁਬਾਰਾ ਉਹ ਪੰਜ ਸੂਬੇ ਜੋੜ ਲਏ।
ਕਸ਼ਮੀਰ ਮੁਲਤਾਨ ਪੱਖਰ ਅਤਕਾ,
ਪੰਜ ਸੂਬੇ ਕਿਹੜੇ ਸਨ ਜਿਹੜੇ ਅਬਦਾਲੀ ਨੇ ਕਾਬਲ ਨਾਲ ਜੋੜੇ ਨੇ? ਇੱਕ ਸੀ ਕਸ਼ਮੀਰ, ਦੂਜਾ ਸੀ ਮੁਲਤਾਨ, ਤੀਜਾ ਸੀ ਪੱਖਰ ਤੇ ਚੌਥਾ ਸੀ ਅਟਕ ਦਾ ਇਲਾਕਾ।
ਲਾਹੌਰ ਰਹਿਣ ਕਰ ਲੈ ਲੈ ਸਟਕ,
ਔਰ ਪੰਜਵਾਂ ਸੀ ਲਾਹੌਰ। ਲਾਹੌਰ ਜਿਹੜਾ ਇਹਨੇ ਸਾਂਝਾ ਬਣਾ ਲਿਆ ਕਿ ਜਦੋਂ ਮੈਂ ਆਇਆ ਕਰਾਂਗਾ ਲਾਹੌਰ ਦੇ ਵਿਚ ਰਿਹਾ ਕਰਾਂਗਾ, ਇਹ ਮੇਰੀ ਆਰਾਮਗਾਹ ਹੈ, ਇੱਥੇ ਮੈਂ ਆਪਣਾ ਕੁਝ ਸਮਾਂ ਬਤੀਤ ਕਰਿਆ ਕਰਾਂਗਾ। ਇਹਦਾ ਲਾਹੌਰ ਦੇ ਉੱਤੇ ਵੀ ਇਹਨੇ ਕਬਜ਼ਾ ਕਰਕੇ ਰੱਖ ਲਿਆ।
ਰੱਬ ਵੈ ਸਿੰਘਨ ਮਾਰੇ ਉੱਚੈ,
ਅਬਦਾਲੀ ਨੇ ਆਖਿਆ ਕਿ ਮਰਾਠੇ ਤਾਂ ਮੈਂ ਮਾਰ ਕੇ ਭਜਾ ਦਿੱਤੇ ਨੇ, ਹੁਣ ਦੂਜੇ ਜਿਹੜੇ ਮੇਰੀ ਫੌਜ ਨੂੰ ਭਜਾਉਣ ਵਾਲੇ ਸਨ ਉਹ ਨੇ ਸਿੰਘ, ਉਹ ਹੈ ਖਾਲਸਾ, ਇਹਨਾਂ ਨੇ ਵੀ ਮੇਰੇ ਨਵਾਬਾਂ ਨੂੰ ਮਾਰ ਮਾਰ ਕੇ ਭਜਾਇਆ, ਮੇਰੇ ਪੁੱਤਰ ਤੈਮੂਰ ਨੂੰ ਇਹਨਾਂ ਨੇ ਮਾਰ ਕੇ ਭਜਾਇਆ, ਹੁਣ ਇਹਨਾਂ ਦੇ ਉੱਤੇ ਵੀ ਲੜਕ ਕੱਢਣੀ ਚਾਹੀਦੀ ਹੈ, ਇਹਨਾਂ ਸਿੰਘਾਂ ਨੂੰ ਮਾਰ ਕੇ ਮੁਕਾਉਣਾ ਚਾਹੀਦਾ। ਏਦਾਂ ਅਬਦਾਲੀ ਹੁਣ ਸਿੰਘਾਂ ਦੇ ਨਾਲ ਖਾਲਸੇ ਦੇ ਨਾਲ ਵੀ ਰੜਕ ਰੱਖਣ ਲੱਗਾ।
ਜਹਾਨ ਖਾਨ ਸੋ ਗੈਲੇ ਰੇ,
ਇਹਦੇ ਨਾਲ ਜਰਨੈਲ ਸੀ ਜਹਾਨ ਖਾਂ, ਉਹ ਜਹਾਨ ਖਾਂ ਇਹਦੇ ਨਾਲ ਰਹਿੰਦਾ ਸੀ, ਉਹਨੂੰ ਇਹਨੇ ਨਾਲ ਰੱਖਿਆ ਕਿ ਇਹਨਾਂ ਸਿੰਘਾਂ ਦਾ ਖੁਰਾ ਖੋਜ ਮਿਟਾਉਣਾ, ਇਹਨਾਂ ਸਿੰਘਾਂ ਨੂੰ ਮਾਰ ਕੇ ਮੁਕਾਉਣਾ। ਜਹਾਨ ਖਾਂ ਉਹੀ ਸੀ ਜਿਹਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਆ ਕੇ ਕਬਜ਼ਾ ਕਰ ਲਿਆ ਸੀ। ਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਇਸ ਜਹਾਨ ਖਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇਲਾਕਾ ਛੁਡਾਉਣ ਵਾਸਤੇ ਪ੍ਰਣ ਕੀਤਾ ਸੀ, ਦਮਦਮਾ ਸਾਹਿਬ ਤੋਂ ਚੱਲੇ ਸਨ। ਔਰ ਇਹਦੇ ਨਾਲ ਬੜਾ ਭਾਰੀ ਜੰਗ ਕੀਤਾ ਸੀ, ਔਰ ਜੰਗ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਕੇ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਤ ਦਾ ਇਲਜ਼ਾਮ ਕੀਤਾ ਸੀ। ਇਹ ਜਹਾਨ ਖਾਂ ਅਬਦਾਲੀ ਦਾ ਜਰਨੈਲ ਸੀ, ਤੋ ਜਹਾਨ ਖਾਂ ਨੂੰ ਇਹਨੇ ਨਾਲ ਰਲਾਇਆ ਹੋਇਆ ਸਿੰਘਾਂ ਨੂੰ ਮੁਕਾਉਣ ਵਾਸਤੇ।
ਸੋ ਮਾਰੇ ਜੋਈ ਹੱਥੇ ਆਵੇ,
ਜਹਾਨ ਖਾਂ ਨੂੰ ਬਹੁਤ ਸਾਰੀ ਫੌਜ ਦਿੱਤੀ ਹੋਈ ਹੈ। ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮਾਝੇ ਦੇ ਇਲਾਕੇ ਚ ਫਿਰਦਾ, ਜਿੱਥੇ ਜਿੱਥੇ ਕੋਈ ਸਿੰਘ ਲੱਭਦਾ, ਜਿਹੜੇ ਪਿੰਡ ਚ ਜਿਹੜੇ ਨਗਰ ਚ ਕੋਈ ਸਿੰਘ ਲੱਭਦਾ, ਫੜ ਫੜ ਕੇ ਉਹਨਾਂ ਨੂੰ ਕਤਲ ਕਰੀ ਜਾਂਦਾ, ਮਾਰੀ ਜਾਂਦਾ।
ਵੈਭੋ ਸਿੰਘ ਨਾ ਹੱਥ ਨਾ ਲਗਾਵੇ,
ਜਹਾਨ ਖਾਂ ਵੀ ਉੱਥੇ ਆ ਕੇ ਲੜਦਾ ਜਿੱਥੇ ਥੋੜੇ ਸਿੰਘ ਹੋਣ, ਜਿੱਥੇ ਵੇਖਦਾ ਕਿ ਸਿੰਘਾਂ ਦੀ ਗਿਣਤੀ ਜ਼ਿਆਦਾ, ਉੱਥੇ ਨਹੀਂ ਆਪਣਾ ਹੱਥ ਵਿਖਾਉਂਦਾ, ਉੱਥੇ ਸਿੰਘਾਂ ਤੇ ਹਮਲਾ ਨਹੀਂ ਕਰਦਾ।
ਦੋਹੇਰਾ ਸਿੰਘ ਵੀ ਤਿਸ ਕੋ ਬੋਲਟੈ ਅੱਗੇ ਪਾਛੇ ਦੂਰ।
ਅਬਦਾਲੀ ਦੀ ਫੌਜ ਨੂੰ ਖੂਬ ਲੁੱਟਦੇ ਨੇ ਸਿੰਘ, ਕਿਹੜਾ ਫਿਰ ਖੈਰ ਗੁਜ਼ਾਰਦੇ ਨੇ ਅਬਦਾਲੀ ਦੀ। ਅਬਦਾਲੀ ਦੀ ਫੌਜ ਲੁੱਟਮਾਰ ਕਰਨ ਜਾਂਦੀ ਹੈ ਪਿੰਡਾਂ ਨਗਰਾਂ ਸ਼ਹਿਰਾਂ ਚੋਂ, ਉਹ ਲੁੱਟ ਕੇ ਲਿਜਾਂਦੇ ਨੇ ਪੈਸਾ ਰੁਪਈਆ, ਇੰਨੇ ਨੂੰ ਸਿੰਘ ਉਹਨਾਂ ਨੂੰ ਜਾ ਲੁੱਟਦੇ ਹਨ।
ਓਏ ਮਾਰੇ ਬੋ ਤੁਮਨ ਕਰ, ਸਿੰਘ ਮਾਰੇ ਬਿਦ ਸਿਓ ਥੋੜ।
ਆਪਣੇ ਜਥੇ ਬਣਾ ਬਣਾ ਕੇ ਸਿੰਘਾਂ ਨੂੰ ਮਾਰਦੇ ਨੇ, ਔਰ ਇਧਰ ਸਿੰਘ ਜਿਹੜੇ ਨੇ ਬੜੀ ਵਿਉਂਤਬੰਦੀ ਦੇ ਨਾਲ ਅਬਦਾਲੀ ਦਾ ਭੇਤ ਪਾਇਆ ਹੋਇਆ ਖਾਲਸੇ ਨੇ, ਕਿਵੇਂ ਅਬਦਾਲੀ ਦੀ ਫੌਜ ਨੂੰ ਤੋੜਨਾ, ਕਿਵੇਂ ਇਹਦੇ ਨਾਲ ਲੜਨਾ, ਇਸ ਕਰਕੇ ਸਿੰਘ ਬੜੀ ਵਿਧੀ ਪੂਰਵਕ ਢੰਗ ਦੇ ਨਾਲ ਲੜਦੇ ਹਨ।
ਕਚੂ ਸਿੰਘ ਲੁਕਦੇ ਸਹਿ ਰਹੇ,
ਸਿੰਘ ਦੇਸ਼ ਦੇ ਇਲਾਕਿਆਂ ਦੇ ਵਿੱਚ ਲੁਕ ਗਏ।
ਕਚੂ ਸਿੰਘ ਚੱਲ ਮਤ ਲੁਕ ਰਹੇ,
ਕੁਝ ਕੁ ਸਿੰਘ ਜੰਗਲਾਂ ਦੀਆਂ ਝੱਲਾਂ ਵਿੱਚ ਜਾ ਕੇ ਲੁਕ ਗਏ।
ਔਰ ਸਿੰਘ ਜਾਂ ਮਾਲਵੇ ਵੜੇ,
ਬਹੁਤ ਸਾਰੇ ਸਿੰਘਾਂ ਇਧਰ ਮਾਲਵੇ ਦੇ ਇਲਾਕੇ ਦੇ ਵਿੱਚ ਆ ਕੇ, ਕਿਉਂਕਿ ਮਾਲਵਾ ਜਿਹੜਾ ਸੀ ਇਹ ਸਿੰਘਾਂ ਵਾਸਤੇ ਉਹ ਇਲਾਕਾ ਸੀ ਕਿ ਜਦੋਂ ਉਧਰਲੇ ਇਲਾਕੇ ਦੇ ਵਿੱਚ ਸਿੰਘਾਂ ਤੇ ਔਖ ਆਉਂਦੀ ਸੀ, ਸਿੰਘ ਮਾਲਵੇ ਚ ਆ ਜਾਂਦੇ ਸਨ, ਕਿਉਂਕਿ ਅਬਦਾਲੀ ਦੀ ਫੌਜ ਤੇ ਤੁਰਕਾਂ ਦੀ ਫੌਜ ਮਾਲਵੇ ਨਹੀਂ ਸੀ ਵੜਦੀ। ਇਧਰ ਪਾਣੀ ਦੀ ਕਿੱਲਤ ਹੋਣ ਕਰਕੇ ਸਿੰਘ ਇਧਰ ਦੇ ਭੇਤੀ ਸਨ, ਇਧਰ ਮਲਵਈ ਸਿੰਘ ਵੀ ਜਿਹੜੇ ਸਨ, ਬਾਬਾ ਅੱਲਾ ਸਿੰਘ ਹੋਣੀ ਤੇ ਉਧਰ ਭਾਈ ਭਗਤੂ ਦੇ ਅੰਸ਼ ਵੰਸ਼ ਵਿੱਚੋਂ ਕੈਂਥਲ ਦੀਆਂ ਰਿਆਸਤਾਂ ਦੇ ਆ ਬਾਂਗਰ ਦੇ ਇਲਾਕੇ ਦੇ ਵਿੱਚ ਸਿੱਖਾਂ ਦੀਆਂ ਰਿਆਸਤਾਂ ਸਨ, ਤੇ ਮਾਝੇ ਦੇ ਆਏ ਹੋਏ ਸਿੰਘਾਂ ਨੂੰ ਫੇਰੇ ਸੰਭਾਲਦੇ ਸਨ, ਉਹਨਾਂ ਦੇ ਸਟੈਲ ਦੇ ਵਿੱਚ ਲੰਗਰ ਪ੍ਰਸ਼ਾਦੇ ਵਾਸਤੇ ਰਸਤਾ ਬਸਤਾ ਭੇਟ ਕਰਨੀਆਂ। ਤੇ ਇਸ ਪ੍ਰਕਾਰ ਨਾਲ ਕਈ ਸਿੰਘ ਜਿਹੜੇ ਸਨ ਉਹ ਮਾਝੇ ਦੇ ਇਲਾਕੇ ਚੋਂ ਇਧਰ ਮਾਲਵੇ ਦੇ ਇਲਾਕੇ ਵਿੱਚ ਆ ਗਏ।
ਇਕੱਠੇ ਦਲ ਹੋਏ ਰਹੇ ਸੋ ਖੜੇ,
ਹੁਣ ਸਿੰਘ ਇਕੱਠੇ ਨਹੀਂ ਰਹਿੰਦੇ, ਜਿਹੜੇ ਬਹੁਤੇ ਦਲ ਦੇ ਸਿੰਘਾਂ ਦੇ ਇਧਰ ਮਾਲਵੇ ਦੇ ਇਲਾਕੇ ਚ ਆਏ ਹਨ।
ਦੋਹੇਰਾ ਮਾਝੇ ਮੈਂ ਤੋ ਸਿੰਘ ਰਿਓ ਹਾਥੋਂ ਸਿੰਘ ਤੇ ਸੁਨਾ।
ਖਾਲਸਾ ਜੀ, ਮਾਝੇ ਦੇ ਇਲਾਕੇ ਵਿੱਚ ਇੱਕ ਗੁਰੂ ਕਾ ਸਿੰਘ ਸੀ, ਇਹਦਾ ਨਾਂ ਸੀ ਭਾਈ ਹਾਠੂ ਸਿੰਘ। ਇਹ ਗੁਰੂ ਕਾ ਲਾਲ ਹੈ, ਇਹਦਾ ਨਾਮ ਭਾਈ ਹਾਠੂ ਸਿੰਘ ਹੈ।
ਸੂਰਾ ਪੂਰਾ ਹਾਥੀ ਤਪੀ ਕਾਨਾ ਕਾਛਾ ਗਰਾ।
ਖਾਲਸਾ ਜੀ, ਭਾਈ ਹਾਠੂ ਸਿੰਘ ਜੀ ਬੜਾ ਸੂਰਮਾ ਸੀ, ਫਿਰ ਪੂਰਾ ਵੀ ਸੀ, ਹਠੀ ਵੀ ਹੈ, ਤਪੀ ਵੀ ਹੈ, ਤੇ ਕਾਨੇ ਕਾਛੇ ਦੇ ਇਲਾਕੇ ਦਾ ਰਹਿਣ ਵਾਲਾ ਸੀ। ਕਾਨਾ ਕਾਛਾ ਦਾ ਜਿਹੜਾ ਇਲਾਕਾ ਹੈ ਮੁਲਤਾਨ ਦੇ ਇਲਾਕੇ ਚ, ਉਥੋਂ ਦਾ ਇਹ ਰਹਿਣ ਵਾਲਾ ਸੀ ਹਾਠੂ ਸਿੰਘ। ਤੇ ਇਹ ਭਾਈ ਮਨੀ ਸਿੰਘ ਸ਼ਹੀਦ ਦਾ ਪੋਤਰਾ ਹੈ, ਬਾਬਾ ਬਚਿੱਤਰ ਸਿੰਘ ਹੋਣਾ ਦਾ ਪੁੱਤਰ ਹੈ, ਔਰ ਭਾਈ ਮਨੀ ਸਿੰਘ ਸ਼ਹੀਦ ਦਾ ਪੋਤਰਾ ਹੈ। ਸ਼ਹੀਦਾਂ ਦੇ ਪਰਿਵਾਰ ਦੇ ਨਾਲ ਇਹਦਾ ਸਬੰਧ ਹੈ, ਆਪਣੇ ਦਾਦੇ ਵਾਂਗੂ ਹੀ ਬੜਾ ਹਾਠੀ ਤਪੀ ਤੇ ਜਪੀ ਹੈ।
ਚੋ ਪਏ ਗਿਲਜਨ ਟਿਗ ਨਿਸਲਾ ਗਿਓ ਆਏ।
ਰਾਤ ਦਾ ਸਮਾਂ ਸੀ, ਕੁਝ ਕੁ ਸਾਥੀ ਸਿੰਘਾਂ ਸਮੇਤ ਜਿੱਥੇ ਗਿਲਜਿਆਂ ਦੀ ਫੌਜ ਸੀ ਨਾ ਜਹਾਨ ਖਾਂ ਦੀ, اوتھے کتے سنگھ آ پہنچیا
سو پھر گئے نہ لاگے اُدائے
اس وقت ایک ویری تا گلدیاں نو مار کے نٹھن لگا گلدیاں دے نال لڑائی ہوئی تے ہتھو پائی دے وچ لڑ کے پھر انہیں جدو ہرن پرن ہون واسطے پجن دا یتن کیتا
پھر کے جات گلجن لکھ لیو
گلجیاں دا ڈیرا لٹ کے لجا رہا سی گلجیاں نے ویخ لیا کہ کلے تو کلے سنگھ ہی ساڈا ڈیرا لٹی جاندے نے انہاں نے جدو ہاٹھو سنگھ نو جاندیاں ویکھیا
کوڑو جات تلک تے پریو
انہاں نے پچھا کیتا پائی ہاٹھو سنگھ جی دا کوڑا جاندیاں جاندیاں تلک پیا کوڑا جیڑا سی اُدے پیر تھڑک گئے تے پائی ہاٹھو سنگھ جی کوڑے تو تھلے ڈگ پے
اٹھ نہ دیو کوڑے تلے آیو
کہندے کوڑے دے تھلے آ گئے پائی ہاٹھو سنگھ جی تے اٹھن نہیں دتا کوڑے نے
اٹھن نہ دیو گلجے نو پھڑ لیو
اینے نو گلجے آ پہنچے تے پائی ہاٹھو سنگھ نو جیوندیاں ہی پھڑ لیا پائی ہاٹھو سنگھ جی گرفتار ہو گئے پجے جا رہے سن کوڑا تلک گیا تے کوڑے دے تھلے آ گئے اینے نو پچھے گلجے آ پہنچے انہاں پائی ہاٹھو سنگھ نو جیوندیاں پکڑ لیا
احمد شاہ پیسو پہنچایو
احمد شاہ کہندا او لیاو ایہو جے میں ویکھا تا سی سنگھ ہوندے کہو جے نے ابدالی دکھی بڑا سی سنگا تو سنگھ آؤندے سی اگے پچھے حملہ کر کے لنگ جاندے سی انہیں کدے سنگھ ویکھے نہیں سن ابدالی کہندا لیاو پھڑ کے کیڑا سنگھ ہے بھی ویکھا تا سی بھی سنگھ ہوندے کہو جے نے میں ہندوستان نو لٹدا پھردا لٹیرا بن کے اے مینوں آ کے لٹ کے لے جاندے نے ویکھا تا سی بھی کہو جے ہوندے نے ادھا اینو پھڑ کے پائی ہاٹھو سنگھ نو ابدالی دے کول لے کے گئے
خونی گج کے آگے پایو
اینا پائی ہاٹھو سنگھ نو ویکھیا ابدالی نے ویکھ کے کہندا نو پھڑو تے سامنے آ جڑا خونی ہاتھی ہے او دے پیراں تھلے نو مسل کے دب کے مار دیو
سو گج خونی تسے نہ مار شاہ مہاوت دیرے اگار
جدو پائی ہاتھو نو نپیڑ کے بیڑیاں دے وچ جکڑ کے ہاتھی دے کے سٹیا نا تے پائی ہاتھو سنگھ جی جپی تپی سادھو سن کہندے جدو ہاتھی نے پائی ہاتھو سنگھ نو ویکھیا تے ویکھ کے پچھے ہٹ گیا انہیں اگے پیر نہیں رکھے پائی ہاٹھو سنگھ دے وچوں بھی انہوں شیر دا روپ نظر آؤندا سی جویں کبیر جی دی بانی ہے نا گرو گرنتھ صاحب دے وچ کبیر جی نوں بھی سٹیا سی ہاتھی مورے بن کے تے او ہاتھی کبیر جی مہاراج جی کہندے بھی پوٹ چک کے نمسکار کرن لگ پیا ہست بھاگ کے چیساں مارا اوہی اوستھا ایتھے بنی ہے پائی ہاٹھو سنگھ دے اتنے ہاتھی ٹوریا مارن واسطے بھی پوڑا تھلے مل دے ہاتھی سنگھ نوں پر وہ ہاتھی اگے نہیں ودیا مہاوت اتنے بیٹھا بتھیرا کنڈا مارے ہاتھی نو ٹورن لئی پر ہاتھی نہیں ٹردا ابدالی مہاوت نو گالا کڈے وہ ہاتھی کیوں نہیں ٹردا تو پوڑا تھلے کیوں نہیں تھلے مددا اینوں ابدالی جڑا سی وہ مہاوت نو گسے ہو رہا ہے
پھر ہاتھی سنگ پیر بندایا تو بھی ہاتھی نہ مرایا
مہاوت نے آخیا مہاراج بھی میں تا ہاتھی نو ٹوردا ہی ٹردا ہی نہیں اگے وہ کہہ دے ادا کرو بھی انہوں ہاتھی دے پیر دے تھلے بن دیو تے ہاتھی دے پیر تھلے بن کے ہاتھی نو ٹورو تے آپے تھلے مد کے ماریا جائے گا پائی ہاٹھو سنگھ نو پکڑ کے انہوں نے ہاتھی دا جڑا تھلڑا حصہ ہوندا پیر دا وہ دے تھلے بن دتا پر ہاتھی نے پیر پولا جا رکھ چڈیا انہیں وزن ہی نہیں پایا اتنے وہ بتھیرا اتنے پالا مارن ٹورن واسطے ہاتھی نے ایک قدم بھی اگے نہیں ٹوریا
تب شاہ گج اور منگایا سو بیوا کو مارن نہ چاہیا
اس ویلے ابدالی نے ایک ہاتھی ہور منگایا کہنا چلو یہ ہاتھی نہیں ماردا تا دوجا منگا لینے ہیں دوجا ہاتھی منگایا انہوں وہ دے تے مارن واسطے پائی ہاٹھو سنگھ دے اتے ٹوریا تے وہ بھی نہ ٹورے وہ بھی کھلوتا اڑ کے کھلوتا رہا
تب شاب غصہ کھائے دوئے ہاتھی تنگ دوئی بندائے
پر ابدالی کہندا میں نو مارنا ہی مارنا ختم کرنا ہی کرنا انہیں کی کیتا کہ ہاتھیاں دے منہ موڑ دیتے بھی ویکھ کے دے تے پیر نہیں رکھ دے جے ہاتھیاں نو دسے ہی نہ ਇਹਦੀਆਂ ਦੋਵਾਂ ਲੱਤਾਂ ਦੇ ਨਾਲ ਰੱਸੀਆਂ ਬੰਨ੍ਹ ਕੇ ਹਾਥੀਆਂ ਦੇ ਪੈਰਾਂ ਨਾਲ ਬੰਨ੍ਹ ਦਿੱਤੀਆਂ ਤੇ ਦੋਵਾਂ ਪਾਸਿਆਂ ਨੂੰ ਹਾਥੀ ਤੋੜ ਦਿੱਤੇ।
ਦੋ ਵੱਲ ਦੋ ਗਜ ਲੱਗੇ ਸਿੰਘ ਮਧ ਦਿਓ ਬੰਦਾਏ।
ਹੁਣ ਦੋਵਾਂ ਪਾਸੇ ਦੋ ਹਾਥੀ ਲਾ ਦਿੱਤੇ ਤੇ ਵਿਚਕਾਰ ਭਾਈ ਹਾਠੂ ਸਿੰਘ ਦੀਆਂ ਲੱਤਾਂ ਨੂੰ ਰੱਸੀਆਂ ਪਾ ਕੇ ਬੰਨ੍ਹ ਦਿੱਤਾ।
ਦਿਓ ਚਿਰਾਏ ਇਮਰੋ ਬਰੋ ਸ਼ਾਹ ਨ ਗੁੱਸਾ ਖਾਏ।
ਅਬਦਾਲੀ ਨੇ ਇਹੋ ਜਿਹਾ ਭੈੜਾ ਕੁਕਰਮ ਕੀਤਾ ਕਿ ਭਾਈ ਹਾਠੂ ਸਿੰਘ ਜੀ ਦਾ ਤਨ ਵਿਚਕਾਰੋਂ ਚੀਰ ਕੇ ਚਰਵਾ ਦਿੱਤਾ ਔਰ ਸ਼ਹੀਦ ਕਰ ਦਿੱਤਾ।
ਦੋਇਰਾ ਇੱਕ ਬਰਸ ਗਿਲ ਜੋ ਰਿਓ ਲੋਰ ਮਾਏ ਸੋ ਬੈਠ।
ਇਹਦਾ ਅਬਦਾਲੀ ਤਕਰੀਬਨ ਇੱਕ ਸਾਲ ਤੱਕ ਲਾਹੌਰ ਬੈਠਾ ਰਿਹਾ। ਬਹੁਤ ਸਾਰੇ ਗਿਲਜੇ ਜਿਹੜੇ ਇਹਦੇ ਨਾਲ ਚੜ ਕੇ ਆਏ ਸਨ ਉਹਨਾਂ ਨੂੰ ਇਹਨੇ ਪੂਰਨ ਤੌਰ ਤੇ ਸ਼ਕਤੀ ਪ੍ਰਦਾਨ ਕੀਤੀ, ਉਹਨਾਂ ਨੂੰ ਬਲ ਪ੍ਰਦਾਨ ਕੀਤਾ।
ਬਹੁਤ ਫੌਜ ਤਿੰਨ ਰੱਖ ਲਏ ਚਾਰ ਸੂਬੇ ਦੇਟ।
ਔਰ ਬਹੁਤ ਸਾਰੀ ਫੌਜ ਅਬਦਾਲੀ ਨੇ 3 ਲੱਖ ਤਾਂ ਫੌਜ ਨਾਲ ਹੀ ਲਿਆਇਆ ਸੀ, ਉਹਦੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਫੌਜ ਨੇ ਆਪਣੇ ਨਾਲ ਰੱਖ ਲਈ ਔਰ ਚਾਰ ਸੂਬੇ ਲਾਹੌਰ ਦੇ ਸਮੇਤ 5 ਸੂਬੇ ਨੇ ਆਪਣੇ ਅਧੀਨ ਕੀਤੇ ਹੋਏ ਹਨ।
ਚੋਪਈ ਸਿੰਘ ਮਾਲਵੇ ਕੱਠੇ ਹੋਏ।
ਅਬਦਾਲੀ ਜਿੰਨੀ ਦੇਰ ਤੱਕ ਲਾਹੌਰ ਰਿਹਾ ਸਿੰਘਾਂ ਦਾ ਖੂਨ ਪੀਂਦਾ ਰਿਹਾ। ਸਿੰਘਾਂ ਨੇ ਮਾਝੇ ਦਾ ਇਲਾਕਾ ਛੱਡਿਆ, ਇਧਰ ਮਾਲਵੇ ਦੇ ਇਲਾਕੇ ਵਿਚ ਸਿੰਘ ਆ ਕੇ ਇਕੱਠੇ ਹੋਣ ਲੱਗੇ।
ਭੁੱਖੇ ਕੁਝ ਗੁਜ਼ਰ ਨਾ ਹੋਏ।
ਮਾਲਵੇ ਦੇ ਵਿਚ ਕਿਹੜਾ ਕੋਈ ਇੰਨਾ ਖਜ਼ਾਨਾ ਸੀ, ਮਾਲਵੇ ਚ ਜ਼ਮੀਨ ਦੇ ਵਿਚ ਫਸਲ ਵੀ ਬਹੁਤ ਮੁਸ਼ਕਲ ਨਾਲ ਹੁੰਦੀ ਸੀ। ਹੁਣ ਇਹਨੂੰ ਮਾਲਵਾ ਕਹਿੰਦੇ, ਉਦੋਂ ਤਾਂ ਜੰਗਲ ਦਾ ਇਲਾਕਾ ਹੀ ਕਹਿੰਦੇ ਸੀ ਤੇ ਇਹਦੇ ਵਿਚ ਨਾ ਕੋਈ ਚੰਗੀ ਫਸਲ ਹੁੰਦੀ ਸੀ, ਪਾਣੀ ਦੀ ਵੀ ਕਿੱਲਤ ਹੁੰਦੀ ਸੀ। ਹੁਣ ਜਦੋਂ ਮਾਲਵੇ ਵਿਚ ਆ ਕੇ ਸਿੰਘ ਇਕੱਠੇ ਹੋਣ ਲੱਗੇ ਤੇ ਗੁਜ਼ਾਰਾ ਤੰਗ ਹੋ ਗਿਆ ਸਿੰਘਾਂ ਦਾ।
ਤਬ ਬੀਕਾਨੇਰੀਏ ਸਿੰਘ ਬੁਲਾਏ।
ਉਧਰ ਜਿਹੜਾ ਬੀਕਾਨੇਰੀਆ ਰਾਜਾ ਸੀ ਬੀਕਾਨੇਰ ਦੇ ਇਲਾਕੇ ਦਾ, ਉਹਨੂੰ ਕਿਤੇ ਲੋੜ ਪੈ ਗਈ ਕਿਸੇ ਮੁਹਿੰਮ ਵਾਸਤੇ, ਉਹਨੇ ਸਿੰਘਾਂ ਨੂੰ ਸੱਦਾ ਭੇਜਿਆ ਕਿ ਖਾਲਸਾ ਆ ਕੇ ਮੇਰੀ ਮਦਦ ਕਰੇ।
ਕਈ ਹਜ਼ਾਰ ਹੁਆ ਪਹੁੰਚੇ ਜਾਏ।
ਤਾਂ ਕਈ ਹਜ਼ਾਰ ਸਿੰਘ ਇਕੱਠੇ ਹੋ ਕੇ ਬੀਕਾਨੇਰ ਵਾਲੇ ਰਾਜੇ ਦੀ ਮਦਦ ਕਰਨ ਵਾਸਤੇ ਇਹਦੇ ਵਾਸਤੇ ਚੜ ਕੇ ਚੱਲ ਪਏ।
ਜੈਸਲਮੇਰ ਪਰਦੇ ਚੜਾਏ।
ਬੀਕਾਨੇਰੀਏ ਰਾਜੇ ਨੇ ਸਿੰਘਾਂ ਨੂੰ ਜੈਸਲਮੇਰ ਫਤਿਹ ਕਰਨ ਵਾਸਤੇ ਚੜਾ ਦਿੱਤਾ।
ਇਸ ਕੋ ਕੰਮ ਤਿੰਨ ਦਿਓ ਬਣਾਏ।
ਜਦੋਂ ਸਿੰਘ ਚੜ ਕੇ ਗਏ ਜੈਸਲਮੇਰ ਤੇ ਜੈਸਲਮੇਰ ਫਤਿਹ ਕਰ ਲਿਆ ਖਾਲਸੇ ਨੇ, ਬੀਕਾਨੇਰੀਏ ਨੂੰ ਖਾਲਸੇ ਨੇ ਜੈਸਲਮੇਰ ਜਿੱਤ ਕੇ ਦੇ ਦਿੱਤਾ।
ਤਬ ਤਿੰਨ ਦਿਨੋਂ ਸਿੰਘ ਹਟਾਏ।
ਉਧਰ ਜੈਸਲਮੇਰ ਵਾਲੇ ਨੇ ਵੇਖਿਆ ਕਿ ਸਿੰਘ ਮੇਰੇ ਤੇ ਕਬਜ਼ਾ ਕਰ ਲੈਣਗੇ, ਉਹਨੇ ਬੀਕਾਨੇਰੀਏ ਰਾਜੇ ਨਾਲ ਸੰਧੀ ਕਰ ਲਈ ਕਿ ਤੂੰ ਜੋ ਕਹੇਗਾ ਮੈਂ ਮੰਨ ਲਵਾਂਗਾ। ਤੋ ਬੀਕਾਨੇਰੀਏ ਰਾਜੇ ਨੇ ਸਿੰਘਾਂ ਨੂੰ ਪਿੱਛੇ ਸੱਦ ਲਿਆ, ਕਹਿੰਦਾ ਖਾਲਸਾ ਜੀ ਹੁਣ ਤੁਸੀਂ ਜੈਸਲਮੇਰ ਹਮਲਾ ਨਹੀਂ ਕਰਨਾ, ਪਿੱਛੇ ਮੁੜਾਓ।
ਸੋ ਨਾ ਦਇਓ ਜੀ ਆਖੈ ਥਾਏ।
ਹੁਣ ਬੀਕਾਨੇਰੀਆ ਜਿਹੜਾ ਰਾਜਾ ਸੀ ਉਹਨੇ ਜਿੰਨੇ ਪੈਸੇ ਦੇਣੇ ਮੁਕਰਰ ਕਰਕੇ ਖਾਲਸੇ ਨੂੰ ਬੁਲਾਇਆ ਸੀ ਮਦਦ ਵਾਸਤੇ, ਉਹਨੇ ਪੈਸੇ ਦਿੱਤੇ ਨਹੀਂ। ਕਹਿੰਦਾ ਜੀ ਮੈਂ ਤਾਂ ਮੁਹਿੰਮ ਤੋਂ ਪਹਿਲਾਂ ਹੀ ਜੈਸਲਮੇਰ ਦੇ ਰਾਜੇ ਨੇ ਮੇਰੀ ਈਨ ਮੰਨ ਲਈ ਹੈ ਤੇ ਤੁਹਾਨੂੰ ਲੜਾਈ ਕਰਨੀ ਨਹੀਂ ਪਈ, ਇਸ ਕਰਕੇ ਮੈਂ ਉਹਨੇ ਪੈਸੇ ਨਹੀਂ ਦੇਣੇ ਨੇ। ਖਾਲਸੇ ਦੇ ਕਾਫੀ ਪੈਸੇ ਜਿਹੜੇ ਸਾਨੂੰ ਰੱਖ ਲਏ।
ਸਿੰਘਨ ਕੋ ਪੈਸਾ ਰਿਓ।
ਸਿੰਘਾਂ ਦੇ ਪੈਸੇ ਜੈਸਲਮੇਰ ਦੇ ਬੀਕਾਨੇਰੀਏ ਰਾਜੇ ਕੋਲ ਰਹਿ ਗਏ।
ਉਹ ਵੀ ਨਾ ਦਿਓ ਜੋ ਤੋ ਕਹਿਓ।
ਜਿਹੜੇ ਇਹਨੇ ਕਹੇ ਸਨ ਉਹ ਵੀ ਇਹਨੇ ਨਹੀਂ ਦਿੱਤੇ।
ਫਿਰ ਤਿਸ ਮੁਲਕ ਦਲ ਹੋ ਕੇ ਜਾ ਮਾਰਿਓ। ਖਾਲਸੇ ਨੇ ਅਸੀਂ ਕਸ਼ਟ ਸਾਰਿਓ।
ਖਾਲਸੇ ਨੂੰ ਫਿਰ ਬੜਾ ਭਾਰੀ ਕਸ਼ਟ ਹੋਇਆ ਤੇ ਬੀਕਾਨੇਰੀਏ ਨੇ ਪੈਸੇ ਤਾਂ ਕਿੱਥੇ ਦੇਣੇ ਸੀ, ਇਹਨੇ ਫੌਜ ਨਾਲ ਰਲਾ ਕੇ ਤੇ ਇਲਾਕੇ ਦੇ ਲੋਕਾਂ ਨੂੰ ਨਾਲ ਰਲਾ ਕੇ ਸਿੰਘਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਖਾਲਸਾ ਅੱਗੇ ਇਧਰੋਂ ਮਾਝੇ ਦੇ ਇਲਾਕੇ ਚ ਦੁਖੀ ਹੋ ਕੇ ਨਿਕਲਿਆ ਸੀ, ਇਹਨੇ ਉਧਰੋਂ ਵੀ ਕਿਉਂਕਿ ਬੀਕਾਨੇਰੀ ਜ਼ਿਆਦਾ ਸਿੰਘ ਜਾ ਕੇ ਇਧਰ ਹੀ ਰਿਹਾ ਕਰਦੇ ਸੀ ਜਦੋਂ ਕਿਤੇ ਔਖਾ ਸਮਾਂ ਹੁੰਦਾ ਸੀ, ਇਹਨੇ ਸਿੰਘਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇੱਦਾਂ ਖਾਲਸੇ ਵਾਸਤੇ ਬੜੀ ਔਖੀ ਬਾਤ ਆ ਬਣੀ।
ਦੋਇਰਾ ਸਿੰਘਨ ਖਰਚ ਸੁਨੇ ਤੁਰੇ ਤੂੰ ਖਾਲਸੇ ਕਰੀ ਸਲਾਹ।
ਬੀਕਾਨੇਰ ਦੇ ਇਲਾਕੇ ਚ ਸਿੰਘ ਨਿਕਲਦੇ ਨਿਕਲਦੇ ਅੱਗੇ ਨੂੰ ਵੱਧ ਗਏ ਤੇ ਸਿੰਘਾਂ ਨੇ ਵੇਖਿਆ ਕਿ ਖਾਲਸਾ ਜੀ ਖਰਚਾ ਨਹੀਂ ਚੱਲ ਰਿਹਾ, ਰਸਤਾ ਬਸਤਾ ਮਸਤਾਨੀਆਂ ਹੋ ਗਈਆਂ, ਲੰਗਰ ਵੀ ਪੱਕਣਾ ਔਖਾ ਹੋ ਗਿਆ ਤੇ ਆਪਾਂ ਨੂੰ ਕੋਈ ਇਲਾਕਾ ਮਾਰਨਾ ਚਾਹੀਦਾ। ਕਿਸੇ ਨਗਰ ਦੇ ਉੱਤੇ ਚੱਲ ਕੇ ਹਮਲਾ ਬੋਲਣਾ ਚਾਹੀਦਾ ਜਿੱਥੋਂ ਕੁਝ ਰੁਪਈਏ ਪੈਸੇ ਸਾਡੇ ਹੱਥ ਲੱਗ ਜਾਣ ਤੇ ਆਪਣਾ ਖਰਚਾ ਚਲਾ ਸਕੀਏ।
ਮਾਰੋ ਮੁਲਕ ਕੋਈ ਦੌੜ ਕਰ ਫਿਰ ਬੈਟ ਮਾਲ ਵੇਖ ਆਏ।
ਕਹਿੰਦੇ ਪਹਿਲਾਂ ਦੌੜ ਕੇ ਕੋਈ ਮੁਲਕ ਲੁੱਟ ਲਈਏ, ਕਿਸੇ ਮੁਲਕ ਤੇ ਜਾ ਕੇ ਹੱਲਾ ਬੋਲ ਲਈਏ ਤੇ ਉਥੋਂ ਜਿੰਨੇ ਕੋਈ ਰੁਪਈਏ ਪੈਸੇ ਹੋਣਗੇ ਇਕੱਠੇ ਕਰਕੇ ਤੇ ਫਿਰ ਮਾਲਵੇ ਵਿਚ ਜਾ ਕੇ ਆਰਾਮ ਨਾਲ ਖਾਵਾਂਗੇ। ਕਿਉਂਕਿ ਫੌਜ ਵਾਸਤੇ, ਘੋੜਿਆਂ ਵਾਸਤੇ ਦਾਣਾ ਪੱਠਾ ਚਾਹੀਦਾ, ਰਸਤਾ ਬਸਤਾ ਚਾਹੀਦੀਆਂ, ਲੰਗਰ ਪ੍ਰਸ਼ਾਦੇ ਵਾਸਤੇ। ਮਾਇਆ ਤੋਂ ਬਿਨਾਂ ਤੇ ਨਹੀਂ ਨਾ ਫੌਜ ਚੱਲਦੀ, ਫੌਜ ਨੂੰ ਚਲਾਉਣ ਵਾਸਤੇ ਮਾਇਆ ਦੀ ਲੋੜ ਹੁੰਦੀ ਹੈ। ਮਾਇਆ ਬਿਨਾਂ ਅੱਜ ਵੀ ਹਿੰਦੁਸਤਾਨ ਦੀ ਮਿਲਟਰੀ ਨੂੰ ਚਲਾਉਣ ਵਾਸਤੇ ਤਿੰਨ ਹਿੱਸੇ ਜਿਹੜਾ ਪੈਸਾ ਹੈ ਉਹ ਮਿਲਟਰੀ ਵਾਸਤੇ ਰੱਖਿਆ ਜਾਂਦਾ, ਇੱਕ ਹਿੱਸਾ ਪੈਸਾ ਹਿੰਦੁਸਤਾਨ ਦੀ ਡਿਵੈਲਪਮੈਂਟ ਵਾਸਤੇ ਰੱਖਿਆ ਜਾਂਦਾ ਹੈ। ਕਿਉਂਕਿ ਮਿਲਟਰੀ ਵਾਸਤੇ, ਮਿਲਟਰੀ ਨੂੰ ਚਲਾਉਣ ਵਾਸਤੇ, ਫੌਜ ਨੂੰ ਚਲਾਉਣ ਵਾਸਤੇ ਪੈਸਿਆਂ ਦੀ ਲੋੜ ਹੈ। ਤੋ ਖਾਲਸੇ ਨੇ ਆਖਿਆ ਕਿ ਆਪਾਂ ਨੂੰ ਵੀ ਖਰਚਾ ਚਾਹੀਦਾ ਤੇ ਖਰਚਾ ਪ੍ਰਾਪਤ ਕਰਨ ਵਾਸਤੇ ਆਪਾਂ ਕੋਈ ਮੁਲਕ ਮਾਰੀਏ ਜਿੱਥੋਂ ਜਾ ਕੇ ਖਰਚਾ ਆਪਣੇ ਅਖਤਿਆਰ ਕਰਕੇ ਫਿਰ ਮਾਲਵੇ ਵਿਚ ਜਾ ਕੇ ਬਹਿ ਕੇ ਛਕਾਂਗੇ।
ਤਬ ਖਾਲਸੇ ਮਲਵਈ ਬੁਲਾਏ।
ਖਾਲਸੇ ਨੇ ਜਿਹੜੇ ਮਲਵਈ ਸਿੰਘ ਸਨ ਉਹ ਇਸ ਇਲਾਕੇ ਦੇ ਭੇਤੀ ਸਨ ਇਧਰ ਦੇ, ਉਹਨਾਂ ਨੂੰ ਖਾਲਸੇ ਨੇ ਆਪਣੇ ਕੋਲ ਬੁਲਾਇਆ।
ਆਗੇ ਕੋ ਮੁਲਕ ਬਤਾਏ।
ਮਲਵਈ ਸਿੰਘਾਂ ਨੂੰ ਬਾਬਾ ਆਲਾ ਸਿੰਘ, ਭਾਈ ਬੁੱਢਾ ਸਿੰਘ ਜੀ ਵਰਗਿਆਂ ਨੂੰ ਆਖਿਆ ਕਿ ਬਾਬਾ ਆਲਾ ਸਿੰਘ ਜੀ ਦੱਸੋ ਤੁਸੀਂ ਕਿ ਅਸੀਂ ਕਿਹੜਾ ਮੁਲਕ ਮਾਰੀਏ ਤਾਂ ਜੋ ਖਾਲਸੇ ਦੀ ਭੁੱਖ ਜਾਂਦੀ ਰਹੇ, ਕੁਝ ਰੁਪਈਏ ਪੈਸੇ ਖਾਲਸੇ ਦੇ ਹੱਥ ਚ ਲੱਗ ਜਾਣ।
ਆਲੋ ਸਿੰਘ ਉਹ ਬੁੱਢੋ ਸਿੰਘ ਭਾਈ ਭਾਈ ਗੁਰਬਖ ਸਿੰਘ ਲਿਓ ਬੁਲਾਏ।
ਪਟਿਆਲੇ ਦੇ ਰਾਜਿਆਂ ਦਾ ਵਡੇਰਾ ਜਿਹਨੇ ਪਟਿਆਲਾ ਬੰਨਿਆ ਬਾਬਾ ਆਲਾ ਸਿੰਘ ਜੀ, ਇਹਨੂੰ ਫਿਰ ਭਾਈ ਗੁਰਬਖਸ਼ ਸਿੰਘ ਜੀ, ਭਾਈ ਬੁੱਢਾ ਸਿੰਘ ਜੀ, ਇਹ ਭਾਈ ਭਗਤੂ ਦੇ ਅੰਸ ਵੰਸ਼ ਵਿਚੋਂ ਸਨ। ਇਹਨਾਂ ਨੂੰ ਖਾਲਸੇ ਨੇ ਆਪਣੇ ਕੋਲ ਬੁਲਾਇਆ ਪੁੱਛਣ ਵਾਸਤੇ ਕਿ ਤੁਸੀਂ ਇਸ ਇਲਾਕੇ ਦੇ ਭੇਤੀ ਹੋ, ਦੱਸੋ ਕੋਈ ਚੰਗਾ ਮਾਲ ਧਨ ਵਾਲਾ ਨਗਰ ਹੋਵੇ ਜਿੱਥੇ ਜਾ ਕੇ ਖਾਲਸਾ ਲੁੱਟ ਮਾਰ ਕਰੇ।
ਦੋਹੇਰਾ ਆਗੈ ਕਰੇ ਵਕੀਲ ਇਨ ਜੋਨ ਕੋ ਮਿਲ ਪਾਏ।
ਇਹਨਾਂ ਦਾ ਵੀ ਮੌਕਾ ਬਣ ਗਿਆ, ਇਹਨਾਂ ਨੇ ਵੀ ਵੇਖਿਆ ਕਿ ਜਿਹੜੇ ਇਲਾਕੇ ਸਾਡੇ ਤੋਂ ਬਾਗੀ ਨੇ ਖਾਲਸੇ ਦੀ ਮਦਦ ਨਾਲ ਸਰ ਕਰ ਲਈਏ। ਬਾਬੇ ਆਲਾ ਸਿੰਘ ਨੇ, ਭਾਈ ਬੁੱਢਾ ਸਿੰਘ ਨੇ, ਭਾਈ ਗੁਰਬਖਸ਼ ਸਿੰਘ ਨੇ ਆਪਣੇ ਵਕੀਲ ਅੱਗੇ ਅੱਗੇ ਟੋਰ ਦਿੱਤੇ। ਤੁਰੇ ਜਿਉਂ ਇੱਥੋਂ ਉਧਰ ਬਾਂਗਰ ਦੇ ਇਲਾਕੇ ਤੱਕ, ਜੀਂਦ ਤੱਕ ਅੱਗੇ ਤੱਕ ਜਾ ਪਹੁੰਚੇ। ਵਕੀਲ ਅੱਗੇ ਅੱਗੇ ਟੋਰੀ ਜਾਂਦੇ ਨੇ ਕਿ ਜੇ ਤਾਂ ਸੰਧੀ ਕਰਦੇ ਹੋ ਖਾਲਸੇ ਦੇ ਨਾਲ, ਸਾਡੀ ਅਧੀਨਗੀ ਮੰਨਦੇ ਹੋ ਤੇ ਠੀਕ ਆ, ਨਹੀਂ ਤੇ ਫਿਰ ਆਇਆ ਖਾਲਸਾ। ਉਹ ਅੱਗੇ ਪਹਿਲਾਂ ਹੀ ਭੇਟਾਵਾਂ ਦੇ ਕੇ ਮਿਲ ਜਾਂਦੇ ਨੇ ਵੀ ਅਸੀਂ ਤੁਹਾਡੇ। ਏਦਾਂ ਬਹੁਤ ਸਾਰਾ ਇਲਾਕਾ ਬਾਬਾ ਆਲਾ ਸਿੰਘ ਨੇ, ਭਾਈ ਬੁੱਢਾ ਸਿੰਘ ਨੇ, ਭਾਈ ਗੁਰਬਖਸ਼ ਸਿੰਘ ਹੋਣਾ ਨੇ ਖਾਲਸੇ ਦੀ ਮਦਦ ਦੇ ਨਾਲ ਆਪਣੇ ਰਾਜ ਵਿਚ ਮਿਲਾ ਲਿਆ।
ਸਿੰਘਨ ਦੇ ਮਿਲਾਏ ਹੋਏ ਕਰ ਆਪਣੇ ਲੈ ਬਚਾਏ।
ਬਹੁਤ ਸਾਰੇ ਨਗਰ ਵਾਲਿਆਂ ਨੇ ਆਪੋ ਆਪਣੇ ਨਗਰ ਬਚਾ ਲਏ, ਖਾਲਸੇ ਦੇ ਕੋਲ ਨਜਰਾਨੇ ਭੇਟ ਕੀਤੇ, ਖਾਲਸੇ ਨੂੰ ਜਾ ਕੇ ਮਾਇਆ ਭੇਟ ਕੀਤੀ।
ਜੋ ਪਈ ਕੈਂਥਲੀਏ ਹੱਥ ਭਾਈ ਮਿਲਾਏ।
ਕੈਂਥਲ ਦੇ ਲੋਕ ਸਨ ਉਹਨਾਂ ਨੇ, ਆ ਜਿਹੜੇ ਭਾਈ ਭਗਤੂ ਦੇ ਅੰਸ ਵੰਸ ਵਿਚੋਂ ਸਨ, ਭਾਈ ਬੁੱਢਾ ਸਿੰਘ ਜੀ ਜਾਂ ਭਾਈ ਗੁਰਬਖਸ਼ ਸਿੰਘ ਜੀ, ਇਹਨਾਂ ਦੇ ਨਾਲ ਹੱਥ ਮਿਲਾ ਲਏ।
ਆਲੇ ਸਿੰਘ ਅੱਠ ਖੇੜੇ ਬਚਾਏ।
ਬਾਬਾ ਆਲਾ ਸਿੰਘ ਜੀ ਨੇ ਜਿਹੜੇ ਅੱਠ ਪਿੰਡ ਸਨ ਜਿਨ੍ਹਾਂ ਦੇ ਨਾਲ ਖੇੜਾ ਨਾਂ ਲੱਗਦਾ ਹੈ, ਉਹ ਬਚਾ ਲਏ।
ਮਾਲ ਸਫੀਦੋਂ ਜੀਂਦ ਮਿਲਾਏ।
ਸਫੀਦੋਂ ਦਾ ਇਲਾਕਾ, ਜੀਂਦ ਦਾ ਇਲਾਕਾ ਵੀ ਇਹਨਾਂ ਨੇ ਆਪਣੇ ਇਲਾਕੇ ਵਿਚ ਮਿਲਾ ਲਿਆ ਖਾਲਸੇ ਦੀ ਮਦਦ ਨਾਲ।
ਮਲਵਈਨ ਹੱਥ ਕੱਚ ਪੈਸੇ ਚੁਕਾਏ।
ਇਹਨਾਂ ਮਲਵਈ ਸਿੰਘਾਂ ਨੇ ਬਹੁਤ ਸਾਰੇ ਪੈਸੇ ਇਕੱਠੇ ਕੀਤੇ ਤੇ ਖਾਲਸੇ ਨੂੰ ਭੇਟ ਕੀਤੇ।
ਦੋਏਰਾ ਦੌੜ ਸੁਹਾਸੀ ਜਾ ਲੁੱਟੀ ਨਾਰ ਨੋਲ ਅਮਾਰ ਮਾਰ।
ਫਿਰ ਖਾਲਸੇ ਨੇ ਦੌੜ ਕੇ ਜਾ ਕੇ ਹਾਂਸੀ ਦਾ ਇਲਾਕਾ, ਹਾਂਸੀ ਤੇ ਫਿਰ ਹਿਸਾਰ ਦਾ ਇਲਾਕਾ ਜਾ ਕੇ ਲੁੱਟਿਆ, ਨਾਰ ਨੋਲ ਨੂੰ ਜਾ ਕੇ ਲੁੱਟ ਕੇ ਮਾਰਿਆ।
ਫਿਰ ਕਾਮ ਪਾੜੀਏ ਲੁੱਟ ਕੇ ਟਿੱਗ ਜੈਪੁਰ ਦੀਨੋ ਸਾ ਮਾਰ।
ਫਿਰ ਆ ਯੂਪੀ ਦਾ ਇਲਾਕਾ ਜਿਹੜਾ ਕਾਮਾ ਪਹਾੜੀ ਦਾ ਇਲਾਕਾ ਜਿਹਨੂੰ ਕਮਾਈਓ ਵੀ ਕਹਿੰਦੇ ਨੇ, ਉਥੇ ਜਾ ਕੇ ਖਾਲਸੇ ਨੇ ਹੱਲਾ ਬੋਲਿਆ ਔਰ ਜੈਪੁਰ ਤੱਕ ਖਾਲਸਾ ਨਿਕਲ ਕੇ ਚਲਾ ਗਿਆ।
ਤੂੰ ਜੈਪੁਰੀਏ ਵਕੀਲ ਪਜਾਏ।
ਜਦੋਂ ਜੈਪੁਰ ਦੇ ਰਾਜੇ ਨੂੰ ਪਤਾ ਲੱਗਾ ਕਿ ਖਾਲਸਾ ਮਾਰੋ ਮਾਰ ਕਰਦਾ ਇਧਰ ਵਧਦਾ ਆ ਰਿਹਾ ਤੇ ਕਿਤੇ ਉਹ ਜੈਪੁਰ ਤੇ ਵੀ ਹਮਲਾ ਕਰਕੇ ਜੈਪੁਰ ਨਾ ਉਜਾੜ ਦੇਣ, ਤੇ ਜੈਪੁਰ ਦੇ ਰਾਜੇ ਨੇ ਉਸੇ ਵਕਤ ਆਪਣੇ ਵਕੀਲ ਗੁਰੂ ਖਾਲਸੇ ਪੰਥ ਦੇ ਚਰਣਾਂ ਵਿਚ ਭੇਜੇ।
ਹਮ ਤੁਮ ਗੁਰ ਕੇ ਸਿੱਖ ਕਾਏ।
ਖਾਲਸਾ ਜੀ ਜੈਪੁਰੀਏ ਜਿਹੜੇ ਰਾਜੇ ਸਨ ਇਹ ਗੁਰੂ ਘਰ ਦੇ ਸਿੱਖ ਰਹੇ ਨੇ। ਰਾਜਾ ਜੈ ਸਿੰਘ ਸਵਾਈ, ਫਿਰ ਇਹਦਾ ਵਡੇਰਾ ਰਾਜਾ ਬਿਸ਼ਨ ਸਿੰਘ ਹੋਣੀ, ਇਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਸੇਵਕ ਰਹੇ ਨੇ, ਦਸਵੇਂ ਪਾਤਸ਼ਾਹ ਦੇ ਸੇਵਕ ਰਹੇ ਨੇ। ਤੂੰ ਇਹਨੇ ਆਖਿਆ ਖਾਲਸਾ ਜੀ ਅਸੀਂ ਤੇ ਤੁਸੀਂ ਸਾਰੇ ਗੁਰੂ ਕੇ ਸਿੱਖ ਹਾਂ, ਅਸੀਂ ਵੀ ਕਲਗੀਧਰ ਪਾਤਸ਼ਾਹ ਦੇ ਗੁਰੂ ਨਾਨਕ ਦੇ ਘਰ ਦੇ ਸਿੱਖ ਹਾਂ।
ਤੇਗ ਬਹਾਦਰ ਦੱਖਣ ਜਿੱਤੇ ਤਬ ਰਾਜੇ ਅਮਸਰਣ ਲਏ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਸਾਡੇ ਵਡੇਰੇ ਰਾਜੇ ਬਿਸ਼ਨ ਸਿੰਘ ਨੇ ਗੁਰੂ ਘਰ ਦੀ ਸ਼ਰਨ ਲਈ ਸੀ। ਜਦੋਂ ਕਾਮਰੂ ਦਾ ਇਲਾਕਾ ਜਿੱਤਣਾ ਸੀ, ਰਾਜੇ ਬਿਸ਼ਨ ਸਿੰਘ ਨੂੰ ਔਰੰਗਜ਼ੇਬ ਨੇ ਭੇਜਿਆ ਸੀ, ਤੇ ਉਦੋਂ ਰਾਜਾ ਬਿਸ਼ਨ ਸਿੰਘ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਨਾਲ ਲੈ ਕੇ ਗਿਆ ਸੀ। ਉਸ ਦਿਨ ਤੋਂ ਬਾਅਦ ਅਸੀਂ ਸਾਰੇ ਗੁਰੂ ਘਰ ਦੇ ਮੁਰੀਦ ਰਹੇ ਹਾਂ, ਗੁਰੂ ਘਰ ਦੇ ਸੇਵਕ ਰਹੇ ਹਾਂ।
ਹਮ ਤੁਮੈਂ ਗੁਰ ਭਾਏ
ਤਰੀਕੇ ਨਾਲ ਅਸੀਂ ਤੇ ਤੁਸੀਂ ਇੱਕੋ ਗੁਰੂ ਦੇ ਸਿੱਖ ਹਾਂ, ਔਰ ਇਹਦੇ ਰਿਸ਼ਤੇ ਦੇ ਵਿਚ ਆਪਾਂ ਸਾਰੇ ਗੁਰ ਭਾਈ।
ਮੁਲਕ ਹਮਾਰੇ ਉਜਾਰੋ ਨਾਏ।
ਖਾਲਸਾ ਜੀ ਇਹ ਮੇਰਾ ਮੁਲਕ ਹੈ ਤੇ ਮੇਰੀ ਤੁਹਾਡੇ ਅੱਗੇ ਦਰਖਵਾਸ਼ਤ ਤੇ ਬੇਨਤੀ ਹੈ ਕਿ ਮੇਰਾ ਇਹ ਮੁਲਕ ਨਾ ਉਜਾੜੋ। ਖਾਲਸੇ ਨੇ ਆਖਿਆ ਕਿ ਰਾਜਾ ਜੈਪੁਰ ਸਾਡੀ ਅਧੀਨਗੀ ਮੰਨਦਾ, ਤੋ ਖਾਲਸੇ ਨੇ ਜੈਪੁਰ ਦੇ ਉੱਤੇ ਆਪਣਾ ਹੱਥ ਨਹੀਂ ਖੋਲਿਆ।
ਤੋ ਸਿੰਘਾਂ ਨੇ ਮੋੜਾ ਲਾਇਆ।
ਸਿੰਘ ਜੈਪੁਰ ਤੋਂ ਵਾਪਸ ਪਿਛਾਂ ਨੂੰ ਮੁੜ ਆਏ।
ਯਮੁਨਾ ਟਿਗਾਏ ਡੇਰਾ ਪਾਇਆ।
ਜਿੱਥੇ ਯਮੁਨਾ ਨਦੀ ਵਗਦੀ ਹੈ ਜੈਪੁਰ ਤੋਂ ਦੂਰ ਥੋੜੀ ਪਾਸੇ ਨੂੰ ਆ ਕੇ ਯਮੁਨਾ ਨਦੀ ਦੇ ਕੋਲ ਆ ਕੇ ਖਾਲਸੇ ਨੇ ਡੇਰਾ ਪਾ ਲਿਆ।
ਦੋਹੇਰਾ ਡਲੇ ਵਾਲੀ ਮਿਸਲ ਮੈਂ ਇੱਕ ਤਾਰਾ ਸਿੰਘ ਅਖਾਏ।
ਜੀ ਮਿਸਲ ਡੱਲੇ ਵਾਲੀ ਆ ਤੇ ਮਿਸਲ ਕਰੋੜ ਸਿੰਘ ਆ। ਇਹ ਜਿਹੜੀਆਂ ਦੋ ਮਿਸਲਾਂ ਸਨ ਇਹ ਬੁੱਢੇ ਦਲ ਦੇ ਵਿਚ ਹੀ ਮਿਲ ਕੇ ਰਹਿੰਦੀਆਂ ਸਨ। ਬਾਬਾ ਸ਼ਾਮ ਸਿੰਘ ਜੀ ਨਾਰੋਕੇ ਵਾਲੇ ਤੇ ਡੱਲੇ ਵਾਲੀਆਂ ਮਿਸਲ ਦੇ ਜਿਹੜੇ ਜਥੇਦਾਰ ਸਨ, ਇਹਨਾਂ ਦਾ ਜਥੇਦਾਰ ਦਾ ਨਾਂ ਸੀ ਤਾਰਾ ਸਿੰਘ। ਇਹ ਬੁੱਢੇ ਦਲ ਦੇ ਨਾਲ ਹੀ ਰਿਹਾ ਕਰਦੇ ਸਨ।
ਇਸ ਡੇਰੇ ਮਿਤ ਸਿੰਘ ਰਹਿ ਤਿੰਨਿਓ ਮਤੇ ਪਕਾਏ।
ਡੱਲੇ ਵਾਲੀਏ ਮਿਸਲ ਦੇ ਇੱਕ ਗੁਰੂ ਕੇ ਲਾਲ ਸੂਰਬੀਰ ਬਹਾਦਰ ਯੋਧੇ ਸਿੰਘ ਹੋਏ ਨੇ ਇਸ ਮਿਸਲ ਦੇ ਵਿਚ। ਇਹਦਾ ਨਾਂ ਸੀ ਬਾਬਾ ਮਿਤ ਸਿੰਘ ਜੀ। ਬਾਬਾ ਮਿਤ ਸਿੰਘ ਜੀ ਨਾਲ ਰਹਿੰਦੇ ਸਨ, ਉਨ੍ਹਾਂ ਨੇ ਬਾਬਾ ਤਾਰਾ ਸਿੰਘ ਦੇ ਨਾਲ ਮਤਾ ਪਕਾਇਆ। ਤਾਰਾ ਸਿੰਘ ਦੇ ਨਾਲ ਜਦੋਂ ਯਮੁਨਾ ਦੇ ਕੋਲ ਆ ਕੇ ਖਾਲਸੇ ਨੇ ਡੇਰਾ ਪਾ ਲਿਆ ਤੇ ਉਥੇ ਡੱਲੇ ਵਾਲੀ ਮਿਸਲ ਵਿਚ ਇਹ ਵੀ ਉਤਰੇ ਹੋਏ ਸਨ ਤੇ ਬਾਬਾ ਮਿਤ ਸਿੰਘ ਜੀ ਨੇ ਉਸ ਵਕਤ ਇਨ੍ਹਾਂ ਦੇ ਨਾਲ ਮਤਾ ਪਕਾਇਆ।
ਜੋ ਪਏ 10,000 ਧਨ ਸਿੰਘ ਉਛੇਰੇ।
10,000 ਸਿੰਘ ਸਨ ਜਿਹੜੇ ਚੰਗੇ ਚੰਗੇ ਉਛੇਰੇ, ਛੈਲ ਛਬੀਲੇ ਨੌਜਵਾਨ, ਚੰਗੇ ਚੰਗੇ ਕੱਦ ਕਾਠਾਂ ਵਾਲੇ। ਉਹ 10,000 ਸਿੰਘ ਬਾਬਾ ਮਿਤ ਸਿੰਘ ਤੇ ਬਾਬਾ ਤਾਰਾ ਸਿੰਘ ਜੀ ਨੇ ਆਪਣੇ ਨਾਲ ਲਏ।
ਯਮੁਨਾ ਟੱਪ ਲੰਘ ਪਈਏ ਸਵੇਰੇ।
ਇਹਨਾਂ ਨੇ ਸਲਾਹ ਕੀਤੀ, ਪਹਿਲਾਂ ਵਿਚਾਰ ਕੀਤੀ ਚੱਲਣ ਤੋਂ, ਕਹਿੰਦੇ ਵੀ ਕੱਲ ਸਵੇਰੇ ਆਪਾਂ ਯਮੁਨਾ ਨਦੀ ਪਾਰ ਕਰਕੇ ਟੱਪ ਚੱਲੀਏ। ਯਮੁਨਾ ਦੇ ਉਰਲੇ ਪਾਸੇ ਸੀ ਡੇਰਾ। ਕਹਿੰਦੇ ਕੱਲ ਸਵੇਰੇ ਯਮੁਨਾ ਪਾਰ ਕਰਕੇ ਪਾਰ ਟੱਪ ਚੱਲੀਏ।
ਤਾਰਾ ਸਿੰਘ ਤਬੈ ਸੁਣ ਕਏ।
ਤਾਰਾ ਸਿੰਘ ਨਾਲ ਜਦੋਂ ਬਾਬਾ ਮਿਤ ਸਿੰਘ ਨੇ ਸਲਾਹ ਕੀਤੀ ਕਿ ਆਪਾਂ ਯਮੁਨਾ ਪਾਰ ਕਰਨੀ ਹੈ ਤੇ ਬਾਬਾ ਤਾਰਾ ਸਿੰਘ ਜੀ ਨੇ ਉਸ ਵੇਲੇ ਬਚਨ ਕੀਤਾ,
ਤੂੰ ਬੇਫਤੂ ਖਲ ਸਹਿ ਕੇ ਮਾਏ।
ਬਾਬਾ ਤਾਰਾ ਸਿੰਘ ਜੀ ਕਹਿੰਦੇ ਮਿਤ ਸਿੰਘ ਤੂੰ ਬੜਾ ਫਤੂਰੀ ਆਦਮੀ ਹੈ ਪੰਥ ਦੇ ਵਿਚ, ਤੂੰ ਬਿਨਾਂ ਗੱਲ ਤੋਂ ਬਿਨਾਂ ਕਾਰਨ ਤੋਂ ਕਿਸੇ ਦੇ ਨਾਲ ਪੱਕੀ ਸਲਾਹ ਨਹੀਂ ਕਰਦਾ ਤੇ ਤੂੰ ਆਜ਼ਾਦ ਫਿਰਨ ਵਾਲਾ। ਬੇਫਤੂ ਦਾ ਮਤਲਬ ਹੁੰਦਾ ਵੀ ਸੁਤੰਤਰ ਫਿਰਦਾ, ਵੀ ਤੇਰੇ ਤੇ ਕੋਈ ਕਿਸੇ ਦੀ ਲਗਾਮ ਨਹੀਂ ਹੈ, ਤੂੰ ਕਿਸੇ ਦਾ ਕਹਿਣਾ ਨਹੀਂ ਮੰਨਦਾ ਤੇ ਤੂੰ ਆਜ਼ਾਦੀ ਦੇ ਨਾਲ ਫਿਰਨ ਵਾਲਾ ਹੈ।
ਥੋੜਾ ਦਲ ਸਿਓ ਪਾਰ ਨਾ ਜਾਈਓ।
ਤੇ ਤੂੰ ਥੋੜਾ ਦਲ ਲੈ ਕੇ ਪਾਰ ਜਾਣਾ ਚਾਹਨਾ। ਹੁਣ ਪਾਰਲੇ ਪਾਸੇ ਅਬਦਾਲੀ ਦੀਆਂ ਫੌਜਾਂ ਨੇ, ਇਧਰ ਯਮੁਨਾ ਦੇ ਉਰਲੇ ਪਾਸੇ ਸਾਰੇ ਸਿੰਘਾਂ ਨੂੰ ਤੂੰ ਨਾਲ ਨਹੀਂ ਲਿਜਾਣਾ ਚਾਹੁੰਦਾ, ਤੂੰ ਕਹਿਣਾ ਥੋੜੇ ਜੇ ਸਿੰਘ ਲਿਜਾ ਕੇ ਮੈਂ ਪਾਰ ਜਾਣਾ ਚਾਹੁੰਦਾ ਤੇ ਤੂੰ ਥੋੜੇ ਸਿੰਘ ਲੈ ਕੇ ਪਾਰ ਨਾ ਜਾ।
ਕਟਾਰ ਸਿੰਘ ਕਟਾਏ ਸਿੰਘ ਨ ਫਿਰ ਨੱਟ ਨਾ ਆਇਓ।
ਕਿਉਂਕਿ ਜੇ ਥੋੜੇ ਸਿੰਘਾਂ ਨੂੰ ਲੈ ਕੇ ਗਿਆ ਤੇ ਇਹ ਨਾ ਹੋਵੇ ਕਿ ਸਿੰਘਾਂ ਨੂੰ ਮਰਵਾ ਕੇ ਤੇ ਫਿਰ ਤੂੰ ਨੱਠ ਕੇ ਵਾਪਸ ਆਵੇ।
ਛੱਪਿਓ ਆਏ ਜੋ ਲੋਹਰ ਮਾਏ ਉਸ ਦੁਰ ਨਾ ਜਾਣੀ احمد شاہ
ادھر ابدالی لاہور دے وچ بیٹھا ہے چھپیا ہویا بیٹھا ہے اے نہ سمجھ کہ ابدالی لاہور وچ بیٹھا بڑی دور بیٹھا ہے او دے واسطے آ جڑا علاقہ کوئی دور نہیں او تا ایک ایک رات دے وچ سٹھ سٹھ کو دا پینڈا طے کر لیندا ابدالی اس کر کے انہوں دور نہ جان تے تو سارے جے جانا تے سارے سنگاں نو کٹھیاں کر کے لے جانا چاہی دا تے ایدا تھوڑے سنگاں نو لے کے جانا تیرے ایدے وچ نقصان ہوئے گا
ان مہمانی پار سدایا
اور بابا میت سنگھ جی بڑے سرڑی سن سوتنتر سن کہہ دے میں آپ خالصا جتھے دار ہاں میں جو چاہے مرضی کر سکتا تو بابا میت سنگھ جی نے اس وقت بابے تارا سنگھ دی گل نہیں منی جڑے ڈلے والی مسل دے جتھے دار سن اے اپنے نال کچھ سنگاں نو لے کے پار چلے گئے جمنا تو
ملک رویلے کا سو لٹایا
جمنا دے پارلے پاسے جڑا علاقہ سی ابدالی دی فوج دا سی میرٹھ دا علاقہ جڑا یوپی دے وچ میرٹھ دا علاقہ ایتھے ابدالی دی فوج دا قبضہ سی تو بابا میت سنگھ جی نے جا کے روہیلے دا اے جڑا علاقہ سی خوب لٹیا چنگی طرح علاقے دے وچ اپنا ہاتھ صاف کیتا
روہیلے کو احمد شاہ ہوت سو ساتھی
ایتھے جڑا اے روہیلا سی او احمد شاہ ابدالی دا ساتھی سی
ڈاک دڑائی شاہ جاتے
انہیں اسی ویلے ڈاک دڑائی پاو چٹھی بھیجی اسی ویلے ابدالی کول کے خالصے نے میرے علاقے وچ حملہ بول دتا ہے
اگے تھوں اے رکھتو رہے
اور ابدالی پہلا ہی تکدا رہندا سی بھی کیڑے ویلے خالصا میرے قابو وچ آوے
شاہ دڑائی فوج تس کہے
انہیں اسی وقت اپنی فوج دڑائی بہت ساری فوج نو پجایا
لاہور سرحدوں پہنچی دو
لاہور تو بھی فوج سرحد تک آ گئی سرحدوں اکٹھے ہو کے اے میرٹھ دے علاقے وچ جا نکلے
اگے روہیلے تھی پڑی موڑ
اگے روہیلے دے اتے خالصا چنگا ہاتھ صاف کر رہا سی میرٹھ دا علاقہ لٹ رہے سن بابا میت سنگھ ہونی
دس دن لگ رہے لوٹت دے
ہن ایہو جا بابا میت سنگھ جی دا من کیتا بھی دس دن تک لٹ دے رہے انہوں نے بھی خبر نہ رہی کہ ادھر ابدالی دی فوج آ رہی ہے روہیلے نے بھی کچھ نہ آخیا جان بوجھ کے کہ فوج آئے گی پھر حملہ کراں گا دس دن تک بابا میت سنگھ جی نے میرٹھ دا علاقہ لٹیا
میرٹھ لٹیو شہر تو بیت
سارا میرٹھ شہر دا جڑا علاقہ سی وہ بابا میت سنگھ جی ہونا نے لٹ لیا
نہ تین چنتا ہندیسا پئی نہ خبر جو آئے ملچا
اور بابا میت سنگھ دے من چ نہ کوئی چنتا سی نہ کوئی من چ سندیسا ہندیسا سی اے بھی خبر نہیں سی کہ ادھروں ملیچ جڑے نے ابدالی دی فوج چڑھ کے آ رہی ہے ساڈے تے تو بابا میت سنگھ جی ہونا تے جویں انہاں نے ہلا بولیا اور بابا میت سنگھ جی نے بچن کیتا سی کہ جے حملہ ہوئے گا تے میں دوڑ کے نہیں آواں گا بابا تارا سنگھ نو کہا کہ میں اتھے ہی لڑ کے شہیدی پا جاواں گا تو بابا میت سنگھ جی ہونا نے جویں لڑ کے شہیدی پائی ہے او پاون اتہاس کتھا آپ جی اگلے پرسنگاں وچ سرپن کرو گے